ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਰਿਦਾ ਸਮਾਏ ਪੂਰੇ ਗੁਰ ਕਾ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮੰਨਿਆ ਸਭ ਮਹਿ ਵਸੈ ਪ੍ਰਭ ਇੱਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮੰਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਾਗਤ ਜੋਤ ਭਗਤ ਵਸ਼ਲ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਦੇਸ਼ ਵਿਦੇਸ਼ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜੁੜ ਬੈਠ ਕੇ ਮਾਲਕ ਦਾ ਹਰ ਜਸ ਸਰਵਣ ਕਰਨ ਦਾ ਗਾਇਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਇਲਾਹੀ ਫਰਮਾਨ ਬਖਸ਼ਿਸ਼ ਕੀਤੇ ਹਨ, ਤੀਸਰੇ ਗੁਰਦੇਵ ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ ਪਰਬਤ ਮੇਰਾਨ ਸੁਜਾਨ ਪੁਰਖ ਸੇਵਾ ਦੇ ਸਿਮਰਨ ਦੇ ਪੁੰਜ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨਿਓਟਿਆਂ ਦੀ ਓਟ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 663 ਅਤੇ 664 ਤੇ ਤਨਾਸਰੀ ਰਾਗ ਅੰਦਰ ਸ਼ੋਭਨੀਕ ਹਨ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਰਵਣ ਕਰਨੀ ਹੈ। ਉੱਥੇ ਅੱਜ ਦਾ ਇਹ ਮੁਬਾਰਕ ਦਿਹਾੜਾ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾ ਕੇ ਪਹਿਲਾ ਪ੍ਰਕਾਸ਼ ਕਰਾਉਣ ਵਾਲੇ ਸਤਿਗੁਰੂ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਮਿੱਠ ਬੋਲੜੇ ਪ੍ਰਤੱਖ ਹਰ ਕਲਯੁਗ ਜਹਾਜ ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਬੜੀ ਹੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਵਿਸ਼ੇ 'ਤੇ ਵੀ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਗੁਰ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਉਣੀ ਹੈ। ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਸ਼ਖਸੀਅਤ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਹਨ, ਗੁਰ ਅਰਜੁਨ ਸੱਚ ਸਿਰਜਣਹਾਰਾ, ਕਿਉਂਕਿ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਤੇ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ ਜਿਨ੍ਹਾਂ ਨੂੰ ਗੁਰੂ ਪੁੱਤਰੀ ਗੁਰੂ ਮਾਂ ਗੁਰੂ ਦਾਦੀ ਗੁਰੂ ਪੜਦਾਦੀ ਨਗੜ ਦਾਦੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਚਾਰ ਸਾਹਿਬਜ਼ਾਦਿਆਂ ਦੀ ਜਦੋਂ ਆਪਾਂ ਛੋਟੀਆਂ ਜਿੰਦਾਂ ਵੱਡੇ ਸਾਕੇ ਦੇ ਰੂਪ ਵਿੱਚ ਦਾਸਤਾਂ ਪੜ੍ਹਦੇ ਹਾਂ, ਇਹ ਵੀ ਵਡਿਆਈ ਬੀਬੀ ਭਾਨੀ ਨੂੰ ਜਾਂਦੀ ਹੈ। ਉਹਨਾਂ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ 1563 ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਭੱਟ ਸਾਹਿਬਾਨ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾਏ ਇਹ ਬਚਨ ਕਹੇ ਹਨ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਤੋਂ ਹੀ ਗੁਰੂ ਦੀ ਮਤ ਦੁਆਰਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਜਾਣ ਪਛਾਣ ਕਰਕੇ ਇੱਕ ਮਿਕਤਾ ਹਾਸਲ ਕਰ ਲਈ ਹੈ। ਕਿਉਂਕਿ ਜੇ ਇਤਿਹਾਸ ਪੱਖੋਂ ਵੀ ਦੇਖੀਏ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਨੇ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਘਰ ਵਿੱਚ ਹੋਇਆ, ਗੁਰਮਤਿ ਦੇ ਮਾਹੌਲ ਵਿੱਚ ਹੋਇਆ, ਕਿਉਂਕਿ ਭਾਈ ਲਹਿਣਾ ਜੀ ਜਿਨ੍ਹਾਂ ਦਾ ਪ੍ਰਕਾਸ਼ 1504 ਨੂੰ ਮੱਤੇ ਕੀ ਸਰਾਂ ਸਰਾਏ ਨਾਗਾ ਕੋਟਕਪੂਰੇ ਤੋਂ ਜਦੋਂ ਮੁਕਤਸਰ ਸਾਹਿਬ ਵੱਲ ਜਾਈਏ ਤੇ ਉਸ ਅਸਥਾਨ ਵਿਖੇ ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਵਿੱਚ ਪ੍ਰਗਟ ਹੋਏ, ਉਹ ਬਚਪਨ ਤੋਂ ਗੁਰੂ ਘਰ ਵਿਖੇ ਨਹੀਂ ਆ ਸਕੇ, ਕਿਉਂਕਿ ਉਹਨਾਂ ਦਾ ਬਚਪਨ ਜਿਹੜਾ ਹੈ ਉਹ ਇਤਿਹਾਸਕ ਪੱਖੋਂ ਵੇਖੀਏ ਤੇ ਪਿਤਾ ਪੁਰਖੀ ਜੋ ਰਹੁ ਰੀਤਾਂ ਸਨ ਉਹਨਾਂ ਦੇ ਮੁਤਾਬਕ ਉਹ ਬਤੀਤ ਕਰਿਆ ਕਰਦੇ ਸਨ। ਪਰ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਹ ਸੰਗਤ ਵਿੱਚ ਆਏ, ਉਸ ਵੇਲੇ ਉਹਨਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਵਾਇਆ। ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਭਾਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਠੀਕ 10 ਸਾਲ ਬਾਅਦ 1479 ਨੂੰ ਬਾਸਰ ਕੇ ਨਗਰ ਵਿਖੇ ਹੁੰਦਾ ਹੈ, ਪਰ ਬਾਬਾ ਅਮਰਦਾਸ ਵੀ ਬਚਪਨ ਤੋਂ ਗੁਰੂ ਘਰ ਵਿਖੇ ਨਹੀਂ ਆ ਸਕੇ। ਜਦੋਂ ਤਕਰੀਬਨ 6 ਦਹਾਕੇ ਬਤੀਤ ਹੋ ਗਏ, 7ਵਾਂ ਦਹਾਕਾ ਸ਼ੁਰੂ ਹੋ ਗਿਆ, 62 ਸਾਲ ਦੀ ਉਮਰ, ਤੇ ਕਿਸੇ ਨੇ ਤਾਨਾ ਦੇ ਦਿੱਤਾ, ਮਿਹਣਾ ਦੇ ਦਿੱਤਾ ਵੀ ਬਾਬਾ ਅਮਰਦਾਸ ਤੂੰ ਤੀਰਥਾਂ ਦੀ ਯਾਤਰਾ ਵੀ ਕਰਦਾ, ਆਏ ਗਏ ਦੀ ਸੇਵਾ ਵੀ ਕਰਦਾ, ਧਾਰਮਿਕ ਕੰਮਾਂ ਵਿੱਚ ਰੁਚੀ ਵੀ ਰੱਖਦਾ, ਪਰ ਹੈ ਤੂੰ ਅਜੇ ਤੱਕ ਨਗੋਰਾ। ਸੱਚਮੁੱਚ ਜੇ ਕਿਤੇ ਅੱਜ ਸਾਨੂੰ ਵੀ ਇਹ ਕੋਈ ਤਾਨਾ ਦੇਵੇ ਵੀ ਤੁਸੀਂ ਬੱਸਾਂ ਭਰ ਭਰ, ਟਰੱਕ ਭਰ ਭਰ, ਗੱਡੀਆਂ ਭਰ ਭਰ ਤੀਰਥ ਸਥਾਨਾਂ ਦੀ ਯਾਤਰਾ 'ਤੇ ਜਾਂਦੇ ਹੋ, ਲੰਗਰ ਲਾਉਂਦੇ ਹੋ, ਸੇਵਾ ਕਰਦੇ ਹੋ, ਪਰ ਹੈ ਤੁਸੀਂ ਅਜੇ ਤੱਕ ਨਗੁਰੇ ਅਤੇ ਸਾਡਾ ਵੀ ਜੀਵਨ ਬਦਲ ਸਕਦਾ। ਬਾਬਾ ਅਮਰਦਾਸ ਜੀ ਤਕਰੀਬਨ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਨੇ। 1534 ਵਿੱਚ ਭਾਵੇਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਲਾਹੌਰ ਦੀ ਚੂਨਾ ਮੰਡੀ ਵਿਖੇ, ਪਰ ਉਹ ਵੀ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ, ਬਾਬਾ ਅਮਰਦਾਸ ਜੀ ਦੀ ਸ਼ਰਨ ਵਿੱਚ ਤਕਰੀਬਨ 11 ਕੁ ਸਾਲ ਦੀ ਲਗਭਗ ਉਦੋਂ ਉਮਰ ਸੀ ਜਦੋਂ ਆਉਂਦੇ ਨੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੁੰਦਾ, ਉਹਨਾਂ ਨੂੰ ਜਨਮ ਸਮੇਂ ਤੋਂ ਹੀ ਬਚਪਨ ਵਿੱਚ ਹੀ ਨਾਨਾ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ। ਉਹਨਾਂ ਨੂੰ ਬਚਪਨ ਦੇ ਵਿੱਚ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਸੰਗਤ ਮਿਲੀ। ਬਚਪਨ ਦੇ ਵਿੱਚ ਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਦੋਂ ਚੌਥੇ ਪਾਤਸ਼ਾਹ ਦੀਨ ਦੁਨੀ ਦੇ ਥੰਮ ਬਣ ਕੇ ਸੰਸਾਰ ਦੇ ਉੱਪਰ ਬਖਸ਼ਿਸ਼ਾਂ ਕਰਦੇ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ, ਗੁਰੂ ਜੋਤ ਦਾ ਪ੍ਰਕਾਸ਼ ਕਰਕੇ ਰੂਹਾਨੀ ਚਾਨਣ ਵੰਡਣ ਵਾਲੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਈਆਂ। ਜਿੱਥੇ ਭੱਟ ਸਾਹਿਬਾਨ ਨੇ ਇਤਿਹਾਸ ਪੱਖ ਤੋਂ ਵੀ ਇਹ ਨਿਰਣਾ ਦਿੱਤਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਉੱਥੇ ਜਦੋਂ ਅਸੀਂ ਗੁਰੂ ਘਰ ਦੇ ਵਿੱਚ 3 ਪ੍ਰਕਾਰ ਦੀਆਂ ਬਿਰਤੀਆਂ ਵੇਖਦੇ ਹਾਂ, ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ ਜਿਨ੍ਹਾਂ ਦਾ ਪ੍ਰਕਾਸ਼ 1557 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੁੰਦਾ, ਠੀਕ 3 ਸਾਲ ਬਾਅਦ 1560 ਦੇ ਵਿੱਚ ਬਾਬਾ ਮਹਾਂਦੇਵ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੁੰਦਾ, 3 ਸਾਲ ਬਾਅਦ 1563 ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਹੁਣ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਵੀ ਨਾਵਾਂ ਅਤੇ ਥਾਵਾਂ ਦੇ ਚੱਕਰਾਂ ਵਿੱਚ ਨਾ ਪਿਓ, ਵੀ ਮੇਰਾ ਜਨਮ ਫਲਾਣੀ ਕੁੱਲ ਵਿੱਚ ਹੋਇਆ, ਮੇਰਾ ਜਨਮ ਫਲਾਣੀ ਥਾਂ 'ਤੇ ਹੋਇਆ, ਮੈਂ ਫਲਾਣੀ ਜਗ੍ਹਾ 'ਤੇ ਬੈਠ ਕੇ ਤਪ ਕੀਤਾ, ਨਹੀਂ। ਭਾਈ ਗੁਰਦਾਸ ਜੀ ਨੇ ਵੀ ਉਦਾਹਰਨਾਂ ਦਿੱਤੀਆਂ ਵੀ ਵੇਖੋ ਦੈਂਤ ਹਰਨਾਕਸ਼ ਦੇ ਘਰ ਭਗਤ ਪ੍ਰਹਲਾਦ ਪੁੱਤਰ ਪੈਦਾ ਹੁੰਦਾ ਤੇ ਦੇਵਤਿਆਂ ਦੇ ਘਰ ਸ਼ਨਿਚਰ ਵਰਗਾ ਰਾਕਸ਼ਸ ਪੈਦਾ ਹੋ ਰਿਹਾ। ਇੱਕੋ ਮਥੁਰਾ ਦੇ ਵਿੱਚ ਕੰਸ ਵੀ ਰਹਿੰਦਾ ਤੇ ਕ੍ਰਿਸ਼ਨ ਦੀ ਵੀ ਚਰਚਾ ਹੈ। ਲੰਕਾ ਵਿੱਚ ਰਾਵਣ ਵੀ ਆ ਤੇ ਸੇਵਕ ਵਿਭੀਖਣ ਵੀ ਆ। ਇੱਕੋ ਸਮੁੰਦਰ ਦੇ ਵਿੱਚ ਅੰਮ੍ਰਿਤ ਤੇ ਜ਼ਹਿਰ ਇਕੱਠੇ ਨੇ। ਇਸ ਕਰਕੇ ਵਡਿਆਈ ਕਿਸੇ ਦੀ ਇਸ ਕਾਰਨ ਨਹੀਂ ਕਿ ਉਹ ਕਿਹੜੇ ਥਾਂ ਤੇ ਜਨਮ ਲੈ ਰਿਹਾ ਜਾਂ ਉਹਦਾ ਕਿਹੜੀ ਕੁਲ ਦੇ ਨਾਲ ਸੰਬੰਧ ਹੈ। ਇਹ ਤਿੰਨ ਬਿਰਤੀਆਂ ਜਿਹੜੀਆਂ ਨੇ ਅੱਜ ਵੀ ਸੰਸਾਰ ਜੇ ਸਮਝ ਲਵੇ ਵੀ ਤਿੰਨਾਂ ਪੁੱਤਰਾਂ ਦੇ ਇੱਕੋ ਹੀ ਮਾਤਾ ਪਿਤਾ ਨੇ, ਇੱਕੋ ਥਾਂ 'ਤੇ ਤਿੰਨਾਂ ਦਾ ਜਨਮ ਹੋਇਆ, ਪਰ ਬਿਰਤੀਆਂ ਵਿੱਚ ਫਰਕ ਹੈ। ਇੱਕ ਹੈ ਬਾਬਾ ਪ੍ਰਿਥੀ ਚੰਦ ਵਾਲੀ ਬਿਰਤੀ, ਮੱਲਾਂ ਮਾਰਨ ਵਾਲੀ, ਕਬਜ਼ੇ ਕਰਨ ਵਾਲੀ, ਦੁਨਿਆਵੀ ਧਨ ਇਕੱਠਾ ਕਰਨ ਵਾਲੀ, ਇਹ ਦਾਅਵਾ ਕਰਨ ਵਾਲੀ ਵੀ ਮੇਰੇ ਤੋਂ ਬਿਨਾਂ ਇਹ ਜ਼ਿੰਮੇਵਾਰੀ ਹੋਰ ਕੋਈ ਨਹੀਂ ਨਿਭਾ ਸਕਦਾ। ਪਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਪ੍ਰਿਥੀ ਚੰਦ ਦੀ ਬਿਰਤੀ ਨੂੰ ਪ੍ਰਵਾਨ ਨਹੀਂ ਕੀਤਾ, ਸਗੋਂ ਮੀਣਾ ਕਿਹਾ। ਇੱਥੇ ਤੱਕ ਵੀ ਸ਼ਬਦ ਵਰਤੇ ਸਨ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਢੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ। ਭਾਈ ਗੁਰਦਾਸ ਜੀ ਨੇ 39 ਵਾਰਾਂ ਦੇ ਵਿੱਚੋਂ ਇੱਕ ਪੂਰੀ ਦੀ ਪੂਰੀ ਵਾਰ ਮੀਣਿਆਂ 'ਤੇ ਲਿਖੀ ਹੈ। ਇੱਥੇ ਤੱਕ ਵੀ ਸ਼ਬਦ ਵਰਤੇ ਨੇ, ਮੀਣਾ ਹੋਆ ਪਿਰਥੀਆ, ਕਰ ਕਰ ਟੋਡਕ ਬਰਲ ਚਲਾਇਆ, ਤਿਉਂ ਦਰਗਹਿ ਮੀਣਾ ਮਾਰੀਐ ਕਰ ਕੂੜ ਕਪੱਤਾ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਜੀ ਗੁਰ ਅਰਜੁਨ ਸੱਚ ਸਿਰਜਣਹਾਰਾ ਅਤੇ ਬਾਬਾ ਪ੍ਰਿਥੀ ਚੰਦ ਤਿਉਂ ਦਰਗਹਿ ਮੀਣਾ ਮਾਰੀਐ ਕਰ ਕੂੜ ਕਪੱਤਾ। ਇੱਕ ਕੂੜ ਦੇ ਧਾਰਨੀ, ਇੱਕ ਸੱਚ ਦੇ ਧਾਰਨੀ, ਫਰਕ ਬੜਾ ਹੈ। ਮਾਂ ਪਿਓ ਇੱਕੋ ਨੇ, ਥਾਂ ਵੀ ਇੱਕੋ ਹੈ। ਬਾਬੇ ਪ੍ਰਿਥੀ ਚੰਦ ਵਾਲੀ ਬਿਰਤੀ ਪ੍ਰਵਾਨ ਨਹੀਂ। ਦੂਸਰਾ ਪੁੱਤਰ ਬਾਬਾ ਮਹਾਂਦੇਵ ਸੋਚਦਾ ਵੀ ਬਾਬਾ ਪ੍ਰਿਥੀ ਚੰਦ ਇਸ ਕਰਕੇ ਪ੍ਰਵਾਨ ਨਹੀਂ ਹੋਇਆ ਵੀ ਇਹ ਜ਼ਿੰਮੇਵਾਰੀਆਂ ਦਾ ਦਾਅਵਾ ਕਰਦਾ, ਇਹਦੀ ਪਕੜ ਹੈ, ਇਹ ਮੱਲਾਂ ਮਾਰਨੀਆਂ ਚਾਹੁੰਦਾ, ਦੁਨਿਆਵੀ ਧਨ ਇਕੱਠਾ ਕਰ ਰਿਹਾ। ਕਿਉਂ ਨਾ ਹੋਵੇ ਵੀ ਮੈਂ ਵਰਕਤ ਹੋ ਜਾਵਾਂ, ਮੈਂ ਜ਼ਿੰਮੇਵਾਰੀਆਂ ਤੋਂ ਭੱਜ ਜਾਵਾਂ, ਮੈਂ ਕਹਾਂ ਵੀ ਕਿਸੇ ਦਾ ਜਨਮ ਹੋਵੇ, ਕਿਸੇ ਦੀ ਮੌਤ ਹੋਵੇ, ਕਿਸੇ ਦਾ ਵਿਆਹ ਹੋਵੇ, ਮੈਂ ਕੀ ਲੈਣਾ ਦੇਣਾ। ਪਰ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਵੀ ਇਹ ਬਿਰਤੀ ਵੀ ਸਾਨੂੰ ਪ੍ਰਵਾਨ ਨਹੀਂ। ਜਿਹੜਾ ਬੰਦਾ ਗੈਰ ਜ਼ਿੰਮੇਵਾਰ ਹੈ, ਜਿਹੜਾ ਇਹ ਕਹਿ ਰਿਹਾ ਮੈਂ ਵਰਕਤ ਹਾਂ, ਮੈਂ ਸੰਸਾਰ ਦੇ ਨਾਲ ਆਪਣਾ ਕੋਈ ਸੰਬੰਧ ਨਹੀਂ ਰੱਖਣਾ, ਸਾਹਿਬ ਨੇ ਕਿਹਾ ਇਹ ਵੀ ਬਿਰਤੀ ਪ੍ਰਵਾਨ ਨਹੀਂ। ਤੀਸਰੀ ਬਿਰਤੀ ਸੀ ਕਿ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਜਿਵੇਂ ਕਮਲ ਦਾ ਫੁੱਲ ਉੱਗਦਾ ਪਾਣੀ ਵਿੱਚ ਹੈ, ਉੱਗਦਾ ਚਿੱਕੜ ਵਿੱਚ ਹੈ, ਪਰ ਚਿੱਕੜ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦਾ। ਬਾਬੇ ਪ੍ਰਿਥੀ ਚੰਦ ਦੀ ਬਿਰਤੀ ਚਿੱਕੜ ਵਿੱਚ ਅਲੂਦ ਹੋਣ ਵਾਲਿਆਂ ਵਾਲੀ ਬਿਰਤੀ ਹੈ ਅਤੇ ਬਾਬੇ ਮਹਾਂਦੇਵ ਦੀ ਬਿਰਤੀ ਵੀ ਜਿਵੇਂ ਕਮਲ ਦਾ ਫੁੱਲ ਕਵੇ ਵੀ ਮੈਂ ਚਿੱਕੜ ਤੋਂ ਆਪਣੀਆਂ ਜੜ੍ਹਾਂ ਵੱਖ ਕਰ ਲਵਾਂ। ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਬਿਰਤੀ ਹੈ ਵੀ ਰਹਿਣਾ ਸੰਸਾਰ ਰੂਪੀ ਚਿੱਕੜ ਵਿੱਚ ਹੀ ਹੈ, ਪਰ ਆਪਣੇ ਆਪ ਨੂੰ ਇਹਦੇ ਤੋਂ ਨਿਰਲੇਪ ਰੱਖਣਾ। ਜਿਵੇਂ ਜਿਵੇਂ ਪਾਣੀ ਉੱਪਰ ਆਈ ਜਾਂਦਾ, ਤਿਵੇਂ ਤਿਵੇਂ ਕਮਲ ਦਾ ਫੁੱਲ ਹੋਰ ਉੱਪਰ ਹੋ ਕੇ ਸੂਰਜ ਵੱਲ ਵੇਖ ਵੇਖ ਕੇ ਖਿੜੀ ਜਾਂਦਾ। ਰਹਿਣਾ ਸੰਸਾਰ ਦੇ ਮੋਹ ਮਾਇਆ ਰੂਪੀ ਚਿੱਕੜ ਵਿੱਚ ਹੀ ਹੈ, ਪਰ ਗੁਰੂ ਰੂਪੀ ਸੂਰਜ, ਪਰਮੇਸ਼ਰ ਰੂਪੀ ਸੂਰਜ ਵੱਲ ਵੇਖ ਕੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ਼। ਸਾਡੇ ਘਰਾਂ ਵਿੱਚ ਵੀ ਜਨਮ ਲੈਣ ਵਾਲੇ ਬੱਚੇ ਜਿਹੜੇ ਨੇ, ਉਹਨਾਂ ਦੇ ਅੰਦਰ ਇਸ ਤਰ੍ਹਾਂ ਦੀਆਂ ਬਿਰਤੀਆਂ ਹੋ ਸਕਦੀਆਂ ਨੇ। ਸਾਹਿਬ ਨੇ ਇੱਕ ਨਿਰਣਾ ਦਿੱਤਾ ਸੀ ਕਿ ਅਸਲ ਵਿੱਚ ਜਿਹੜੀ ਬਿਰਤੀ ਹੈ ਉਹ ਕਿਹੜੀ ਪ੍ਰਵਾਨ ਹੈ ਗੁਰੂ ਘਰ ਵਿੱਚ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਰਖੂ ਅੱਖ ਨੇ ਜਦੋਂ ਤਿੰਨਾਂ ਦੋਹਤਿਆਂ ਦੇ ਵਿੱਚੋਂ ਬਾਲਕ ਸ਼੍ਰੀ ਅਰਜਨ ਜੀ ਵੱਲ ਦੇਖਿਆ, ਤੇ ਜਿਵੇਂ ਅੱਜ ਵੀ ਸਾਡੇ ਘਰਾਂ ਦੇ ਬਜ਼ੁਰਗ, ਸਾਡੇ ਮਾਪੇ ਬਚਪਨ ਤੋਂ ਸਾਡੇ ਸੰਸਕਾਰ ਵੇਖ ਕੇ, ਸਾਡੇ ਕੰਮ ਕਾਜ ਵੇਖ ਕੇ ਕਈ ਵਾਰ ਉਹ ਆਉਣ ਵਾਲੇ ਭਵਿੱਖ ਬਾਰੇ ਵੀ ਨਿਰਣਾ ਕਰ ਦਿੰਦੇ ਨੇ। ਜਿਹੜਾ ਬੱਚਾ ਕੁਸੰਗਤ ਵੱਲ ਤੁਰ ਪਿਆ, ਨਸ਼ਿਆਂ ਵੱਲ ਤੁਰ ਪਿਆ, ਸੱਚਮੁੱਚ ਜਿਹੜੇ ਮਾਂ ਪਿਓ ਅਰਦਾਸਾਂ ਕਰ ਕਰਕੇ ਮੱਥੇ ਰਗੜ ਰਗੜ ਕੇ ਧੀਆਂ ਪੁੱਤਰਾਂ ਦੀਆਂ ਦਾਤਾਂ ਮੰਗਦੇ ਵੇਖੇ, ਉਹੀਓ ਇਹ ਕਹਿੰਦੇ ਵੇਖੇ ਨੇ ਵੀ ਬੱਚਿਆ ਜਿੱਧਰ ਤੂੰ ਤੁਰ ਪਿਆ ਨਾ, ਸੱਚਮੁੱਚ ਤੂੰ ਬਰਬਾਦੀ ਵਾਲੇ ਪਾਸੇ ਆਪਣਾ ਕਦਮ ਰੱਖ ਲਿਆ। ਇਹ ਕੋਈ ਵਾਰ ਸਰਾਫ ਨਹੀਂ ਹੈ, ਇਹ ਤਾਂ ਬੱਚੇ ਦੇ ਕਰਮ ਵੇਖ ਕੇ, ਸੰਸਕਾਰ ਵੇਖ ਕੇ ਮਾਪੇ ਕਹਿ ਦਿੰਦੇ ਨੇ ਵੀ ਜਿੱਧਰ ਤੂੰ ਤੁਰ ਪਿਆ ਤੇਰੀ ਸੰਗਤ ਠੀਕ ਨਹੀਂ। ਨਾਨਾ ਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਤਿੰਨਾਂ ਦੋਤਿਆਂ ਵੱਲ ਦੇਖਿਆ ਤੇ ਸੱਚਮੁੱਚ ਇੱਕ ਸਚਿਆਰ ਹੀ ਸੱਚ ਦੇ ਮਾਰਗ ਤੇ ਚੱਲਣ ਵਾਲਾ ਹੀ ਸਚਿਆਰ ਦੀ ਪਰਖ ਕਰ ਸਕਦਾ ਹੈ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਬਾਲ ਅਵਸਥਾ ਵਿੱਚ ਸਨ ਤੇ ਉਹਨਾਂ ਵੱਲ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਵਿੱਖਤ ਬੋਲ ਕਹੇ ਸਨ। ਇੱਕ ਤਾਂ ਇਹ ਕਿਹਾ ਸੀ ਦੋਹਿਤਾ ਬਾਣੀ ਕਾ ਬੋਹਿਤਾ, ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਦੂਸਰਾ ਬਚਨ ਕਿਹਾ ਸੀ ਕਿ ਭਾਰੀ ਪੁਰਖ। ਤੀਸਰਾ ਬਚਨ ਆ ਓਏ ਥਾਲ ਦਿਆ ਮਾਲਕਾ, ਕਿਉਂਕਿ ਸਮਾਂ ਇੰਨਾ ਨਹੀਂ ਵੀ ਦਾਸ ਵਿਸਤਾਰ ਵਿੱਚ ਜਾਵੇ, ਇਹ ਸਾਖੀਆਂ ਤੁਸਾਂ ਸਾਰਿਆਂ ਨੇ ਸੁਣੀਆਂ ਨੇ। ਹੁਣ ਇਹ ਅਸੀਸਾਂ ਮਾਂ ਪਿਓ ਦੇ ਕੋਲੋਂ ਬੱਚਿਆਂ ਨੂੰ ਮਿਲਦੀਆਂ ਨੇ, ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀਆਂ ਬੀਜ ਮਾਤਰ ਅਸੀਸਾਂ ਪ੍ਰਾਪਤ ਹੋਈਆਂ ਉਹਨਾਂ ਨੂੰ ਬਹੁਤ ਵਿਸਥਾਰ ਤੱਕ, ਬੁਲੰਦੀ ਤੱਕ ਲਿਜਾਣ ਵਾਸਤੇ ਘਾਲਣਾ ਘਾਲੀ। ਨਾਨਾ ਗੁਰੂ ਨੇ ਜਿਹੜੇ ਬੋਲ ਕਹੇ ਦੋਹਿਤਾ ਬਾਣੀ ਕਾ ਬੋਹਿਤਾ, ਸੱਚਮੁੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਕੇ ਬੋਹਿਤ ਸਨ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੌਜੂਦਾ ਸਮੇਂ ਜਿਹੜੇ 1430 ਅੰਗ ਨੇ, ਜੇ ਕਿਤੇ ਇਕੱਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਗਾਂ ਦੀ ਗਿਣਤੀ ਕਰੀਏ ਤੇ ਲਗਭਗ 650 ਭਾਵ ਅੱਧੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਪਣੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਗਿਣਤੀ ਵੱਲ ਵੇਖਦੇ ਹਾਂ 5894 ਦੇ ਲਗਭਗ, ਕਿਉਂਕਿ ਅਥਾਹ ਸਮੁੰਦਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇੱਥੇ ਕੋਈ ਦਾਅਵਾ ਨਹੀਂ ਵੀ ਜਿਹੜੀ ਗਿਣਤੀ ਵਿਦਵਾਨਾਂ ਨੇ ਦੱਸੀ ਹੈ ਵੀ ਇਹ ਬਿਲਕੁਲ ਇਵੇਂ ਹੀ ਹੋਵੇ। ਲਗਭਗ ਸ਼ਬਦ ਤਾਂ ਵਰਤ ਰਿਹਾ ਕਿ ਬਹੁਤੇ ਵਿਦਵਾਨਾਂ ਦੀ ਰਾਏ ਹੈ 5894 ਕੁੱਲ ਸ਼ਬਦ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦਾਂ ਦੀ ਗਿਣਤੀ ਤਕਰੀਬਨ 2216 ਦੇ ਕਰੀਬ ਹੈ, ਭਾਵ ਅੱਧੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਜਿੱਥੇ ਉਹ ਬਾਣੀ ਦੇ ਉਚਾਰਨ ਕਰਤਾ ਬਾਣੀ ਕੇ ਬੋਹਿਤ, ਉੱਥੇ ਇਸ ਧੁਰਕੀ ਬਾਣੀ ਵਿੱਚ ਜਦੋਂ ਚੁੱਕਣਾ ਦੇ ਵਿੱਚ ਆ ਕੇ ਅਖੌਤੀ ਕਵੀਆਂ ਨੇ ਕਿਹਾ ਕਿ ਜਿੱਥੇ ਤੁਸੀਂ ਗੁਰੂ ਸਾਹਿਬ ਦੀ ਬਾਣੀ, ਭਗਤ ਸਾਹਿਬਾਨ ਦੀ ਬਾਣੀ, ਭੱਟ ਸਾਹਿਬਾਨ ਦੀ ਬਾਣੀ ਅੰਕਿਤ ਕਰ ਰਹੇ ਹੋ ਰਾਮਸਰ ਸਾਹਿਬ ਦੇ ਸਥਾਨ 'ਤੇ, ਉੱਥੇ ਸਾਡੀਆਂ ਕਵਿਤਾਵਾਂ ਵੀ ਅੰਕਿਤ ਕਰ ਲਵੋ। ਪਰ ਜਦੋਂ ਉਹਨਾਂ ਨੇ ਸੱਜੂ, ਪੀਲੂ, ਹੁਸੈਨ ਅਤੇ ਵਾਰੀ ਵਾਰੀ ਉਹਨਾਂ ਸਾਰੇ ਕਵੀਆਂ ਨੇ ਆਪਣੇ ਬੋਲ ਉਚਾਰਨ ਕੀਤੇ, ਉਹ ਬੋਲ ਸਨ ਜੋ ਸੁੱਖ ਸੱਜੂ ਦੇ ਚੁਬਾਰੇ ਨਾ ਬਲਖ ਨਾ ਬਖਾਰੇ, ਉਹ ਬੋਲ ਸਨ ਕਾਗਦ ਸੰਧੀ ਪੂਤਰੀ ਤਉ ਨਾ ਤਿਰਿਆ ਨਿਹਾਰ, ਇਉਂ ਹੀ ਮਾਰ ਕੇ ਲੈ ਜਾਏਗੀ ਜਿਉਂ ਬਲੋਚਨ ਧਾੜ, ਉਹ ਬੋਲ ਸਨ ਕਿ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ। ਸਾਹਿਬ ਕਹਿਣ ਲੱਗੇ ਇਹ ਬੋਲ ਕੱਚੇ ਨੇ, ਕਿਉਂਕਿ ਸੱਜੂ ਦਾ ਸੁੱਖ ਕੇਵਲ ਉਹਦੇ ਚੁਬਾਰੇ ਤੱਕ ਸੀਮਤ ਹੈ, ਪਰ ਬਾਣੀ ਵਾਲਾ ਸੁੱਖ ਵਿਆਪਕ ਹੈ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਪੀਲੂ ਦੀ ਰਚਨਾ ਵਿੱਚ ਮਰਦ ਦੀ ਵਡਿਆਈ ਹੈ, ਇਸਤਰੀ ਦੀ ਨਰਾਦਰੀ ਹੈ, ਪਰ ਗੁਰੂ ਕੀ ਬਾਣੀ ਵਿੱਚ ਸੋ ਕਿਉਂ ਮੰਦਾ ਆਖੀਐ, ਜਿੱਤ ਜੰਮੈ ਰਾਜਾਨ ਦਾ ਉਪਦੇਸ਼ ਦਿੱਤਾ ਗਿਆ। ਕਵੀ ਸ਼ਾਹ ਹੁਸੈਨ ਵਰਗੇ ਕਹਿੰਦੇ ਸਨ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ। ਸਾਹਿਬ ਕਹਿੰਦੇ ਨਹੀਂ, ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਕਹੀਐ, ਜਦੋਂ ਤੱਕ ਦੁਨੀਆ ਵਿੱਚ ਰਹਿਣਾ ਕੁਝ ਸੁਣਨਾ ਕੁਝ ਕਹਿਣਾ, ਤੂੰ ਕਹਿੰਦਾ ਚੁੱਪ ਹੀ ਰਹਿਣਾ ਚਾਹੀਦਾ, ਨਹੀਂ ਮਾਲਕ ਨੇ ਆ ਗਿੱਠ ਲੰਮੀ ਜ਼ਬਾਨ ਬੋਲਣ ਲਈ ਦਿੱਤੀ ਹੈ। ਹਾਂ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਪਰ ਜਦੋਂ ਤੱਕ ਦੁਨੀਆ ਵਿੱਚ ਰਹਿਣਾ ਬੋਲ ਬੋਲ ਕੇ ਹੀ ਤਾਂ ਸਾਡਾ ਸੰਬੰਧ ਸੰਸਾਰ ਦੇ ਨਾਲ ਜੁੜਦਾ ਹੈ। ਗਰੀਬ ਨਵਾਜ ਨੇ ਧੁਰਕੀ ਬਾਣੀ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਆਪਣੀ ਕੁਰਬਾਨੀ ਤੱਕ ਦੇ ਦਿੱਤੀ, ਪਰ ਉਹਨਾਂ ਅਖੌਤੀ ਕੱਚੇ ਪਿੱਲੇ ਕਵੀਆਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਨਹੀਂ ਕੀਤੇ। ਦੂਸਰਾ ਬਚਨ ਕਿ ਭਾਰੀ ਪੁਰਖ। ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਇੰਨੇ ਭਾਰੀ ਪੁਰਖ ਸਨ, ਸਰੀਰਕ ਤੌਰ 'ਤੇ ਵੀ ਜੇ ਵੇਖੀਏ ਤੇ ਸਾਹਿਬ ਜੀ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਮਾਉ ਸਾਹਿਬ ਦੇ ਨਗਰ ਵਿਖੇ ਪਹੁੰਚਦੇ ਨੇ ਤੇ ਪਿੰਡ ਵਾਸੀਆਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਸਾਡੇ ਨਗਰ ਵਿੱਚੋਂ ਉਹੀ ਸਾਡੇ ਨਗਰ ਦੀ ਲੜਕੀ ਨੂੰ ਵਿਆਹ ਕੇ ਲਿਜਾ ਸਕਦਾ ਜਿਹੜਾ ਪਿੰਡ ਵਾਲਿਆਂ ਵੱਲੋਂ ਰੱਖੀ ਹੋਈ ਸ਼ਰਤ ਨੂੰ ਪੂਰਾ ਕਰੇਗਾ। ਤੇ ਸ਼ਰਤ ਕੀ ਸੀ? ਉਹਨਾਂ ਨੇ ਡੂੰਘੀਆਂ ਜੜ੍ਹਾਂ ਵਾਲਾ ਦਰਖਤ ਉੱਪਰੋਂ ਕੱਟ ਕੇ ਘੜ ਕੇ ਉਹਨੂੰ ਕਿੱਲੇ ਦੀ ਸ਼ੇਪ ਦੇ ਦਿੱਤੀ ਤੇ ਸ਼ਰਤ ਇਹ ਰੱਖੀ ਵੀ ਘੋੜੇ ਤੇ ਸਵਾਰ ਹੋ ਕੇ ਹੱਥ ਵਿੱਚ ਨੇਜਾ ਪਕੜ ਕੇ ਕਿੱਲਾ ਪੁੱਟਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਘੋੜੇ ਤੇ ਸਵਾਰ ਹੋਏ, ਘੋੜੇ ਨੂੰ ਤੇਜ਼ ਦੌੜਾ ਕੇ ਜਦੋਂ ਪੂਰੇ ਬਲ ਨਾਲ ਆਪਣੇ ਹੱਥਾਂ ਵਿੱਚ ਪਕੜਿਆ ਨੇਜਾ, ਵੇਖੋ ਸ਼ਸਤਰ ਵਿਦਿਆ ਵਿੱਚ ਗੁਰੂ ਅਰਜਨ ਦੇਵ ਜੀ ਕਿੰਨੇ ਨਿਪੁੰਨ ਹੋਣਗੇ, ਘੋੜ ਸਵਾਰੀ ਵਿੱਚ ਕਿੰਨੇ ਨਿਪੁੰਨ ਹੋਣਗੇ, ਵੀ ਜਦੋਂ ਆਪਣੇ ਹੱਥ ਵਿੱਚ ਪਕੜੇ ਹੋਏ ਨੇਜੇ ਦੀ ਨੋਕ ਉਸ ਕਿੱਲੇ ਦੇ ਉੱਪਰ ਟਿਕਾਈ, ਏਡਾ ਵੱਡਾ ਝਟਕਾ ਲੱਗਾ ਕਿ ਉਹ ਘੋੜਾ ਪ੍ਰਾਣ ਤਿਆਗ ਗਿਆ, ਪਰ ਗੁਰਦੇਵ ਜੀ ਨੇ ਨੇਜੇ ਦੀ ਨੋਕ ਨਾਲ ਉਸ ਕਿੱਲੇ ਨੂੰ ਜੜ੍ਹਾਂ ਦੇ ਸਮੇਤ ਪੁੱਟ ਕੇ ਬਾਹਰ ਰੱਖ ਦਿੱਤਾ। ਜੇ ਆਤਮਕ ਪੱਖੋਂ ਵੇਖੀਏ ਤੇ ਸਾਹਿਬ ਇੰਨੇ ਭਾਰੀ ਪੁਰਖ, ਮਜਾਲ ਵੀ ਕੋਈ ਵਿਕਾਰ ਉਹਨਾਂ ਦੇ ਨੇੜੇ ਆ ਸਕੇ? ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ ਨੇ, ਹਉ ਗੁਸਾਈ ਦਾ ਪਹਿਲਵਾਨੜਾ, ਹਉ ਗੁਰਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠੀਆ ਦਈ ਬੈਠਾ, ਵੇਖੈ ਆਪ ਜੀਓ ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ। ਕਹਿੰਦੇ ਜਦੋਂ ਗੁਰੂ ਰਾਮਦਾਸ ਜੀ ਨੇ ਮੇਰੀ ਕੰਢ ਤੇ ਥਾਪੜਾ ਦੇ ਦਿੱਤਾ ਤੇ ਆਹ ਜਿਹੜੇ ਪੰਜ ਪਹਿਲਵਾਨ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੇ ਮੈਂ ਜਿੱਤ ਪ੍ਰਾਪਤ ਕਰ ਲਈ, ਮੇਰਾ ਦਮਾਲਾ ਉੱਚਾ ਹੋ ਗਿਆ, ਭਾਵ ਮੇਰੀ ਜਿੱਤ ਪ੍ਰਾਪਤ ਹੋਈ, ਇਹ ਹਾਰ ਗਏ। ਲੋਕੀ ਨਸ਼ਿਆਂ ਅੱਗੇ ਹਾਰ ਜਾਂਦੇ ਨੇ, ਵਿਕਾਰਾਂ ਅੱਗੇ ਹਾਰ ਜਾਂਦੇ ਨੇ, ਪਦਾਰਥਾਂ ਅੱਗੇ ਹਾਰ ਜਾਂਦੇ ਨੇ, ਪਰ ਸਾਹਿਬ ਕਹਿੰਦੇ ਜਿਹੜਾ ਗੁਸਾਈ ਦਾ ਪਹਿਲਵਾਨੜਾ ਹੈ ਨਾ, ਜਿਹੜਾ ਗੁਰਮਿਲ ਉੱਚ ਦਮਾਲੜਾ ਬਣ ਜਾਂਦਾ ਹੈ, ਉਹ ਨਸ਼ਿਆਂ ਦੇ ਅੱਗੇ ਵਿਕਾਰਾਂ ਦੇ ਅੱਗੇ ਹਾਰਦਾ ਨਹੀਂ, ਸਗੋਂ ਇਹਨਾਂ ਨੂੰ ਹਰਾ ਦਿੰਦਾ, ਇਹਨਾਂ ਦੇ ਮੋਢੇ ਲਾ ਦਿੰਦਾ। ਬਸ ਇਹ ਸੂਰਮੇ ਦੀ ਪਰਖ ਹੈ, ਜਾਕੋ ਹਰ ਰੰਗ ਲਾਗੋ ਏ ਜੁਗ ਮੈਂ ਸੋ ਕਈਅਤ ਹੈ ਸੂਰਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗੁਰੂ ਦਰ ਤੇ ਇਸ ਤਰ੍ਹਾਂ ਸੇਵਾ ਕਰ ਰਹੇ ਸਨ, ਹੁਕਮ ਰਜਾਈ ਚੱਲ ਰਹੇ ਸਨ, ਇੱਕ ਦਿਨ ਸੰਗਤ ਵੱਲੋਂ ਬੇਨਤੀ ਕੀਤੀ ਗਈ, ਪਾਤਸ਼ਾਹ ਤਿੰਨੇ ਆਪ ਦੇ ਪੁੱਤਰ ਨੇ, ਤਿੰਨੇ ਆਪ ਦੀ ਹਜ਼ੂਰੀ ਨੂੰ ਮਾਣਦੇ ਨੇ, ਸੇਵਾ ਕਰਦੇ ਨੇ, ਤੁਸੀਂ ਕਿਰਪਾ ਕਿਹਨਾਂ ਤੇ ਕਰੋਗੇ? ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਪ੍ਰੀਖਿਆ ਰੱਖ ਦਿੱਤੀ ਕਿ ਉਹਨਾਂ ਦੇ ਤਾਏ ਦੇ ਪੁੱਤਰ ਸਹਾਰੀ ਮਲ ਦੇ ਲੜਕੇ ਦਾ ਆਨੰਦ ਕਾਰਜ ਲਾਹੌਰ ਦੀ ਧਰਤੀ ਤੇ ਉਹਨਾਂ ਦਿਨਾਂ ਵਿੱਚ ਨਿਯਤ ਹੋਇਆ। ਸੱਦਾ ਪੱਤਰ ਪਹੁੰਚਿਆ, ਜਿਹੜੇ ਲਾਹੌਰ ਨਿਵਾਸੀ ਪਹਿਲਾਂ ਇਹ ਕਹਿ ਰਹੇ ਸਨ ਵੀ ਇਹ ਬਾਲਕ ਜਤੀਮ ਹੋ ਗਿਆ, ਜੇ ਇਹਦੇ ਕੋਲ ਆਪਾਂ ਖੜੋਵਾਂਗੇ ਤੇ ਕੋਈ ਮਦਦ ਕਰਨੀ ਪਵੇਗੀ, ਅੱਜ ਉਹੀ ਓ ਆ ਕੇ ਤਰਲੇ ਕੱਢਣ ਲੱਗੇ ਵੀ ਜੇ ਤੁਸੀਂ ਸਾਡੇ ਬੱਚਿਆਂ ਦੇ ਵਿਆਹ ਕਾਰਜਾਂ ਵਿੱਚ ਸ਼ਾਮਲ ਹੋਵੋਗੇ ਤੇ ਫਿਰ ਸਾਡੀਆਂ ਖੁਸ਼ੀਆਂ ਵਿੱਚ ਵਾਧਾ ਹੋਵੇਗਾ। ਪਰ ਗੁਰੂ ਰਾਮਦਾਸ ਮਹਾਰਾਜ ਨੂੰ ਪੰਥਕ ਰਝੇਵੇਂ ਹੋਣ ਕਰਕੇ ਕਹਿਣ ਲੱਗੇ ਵੀ ਅਸੀਂ ਆਪ ਤਾਂ ਨਹੀਂ ਆ ਸਕਦੇ, ਆਪਣੇ ਨੁਮਾਇੰਦੇ ਵਜੋਂ ਤਿੰਨਾਂ ਪੁੱਤਰਾਂ ਵਿੱਚੋਂ ਇੱਕ ਪੁੱਤਰ ਭੇਜਾਂਗੇ। ਜਦੋਂ ਬਾਬੇ ਪ੍ਰਿਥੀ ਚੰਦ ਨੂੰ ਬੁਲਾਇਆ, ਕਹਿਣ ਲੱਗਾ ਜੀ ਮੈਂ ਤਾਂ ਇੱਕ ਛਿੰਨ ਦੀ ਵੀ ਦੂਰੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਸਕਦਾ, ਤੇ ਲਾਹੌਰ ਆਉਣ ਜਾਣ ਵਿੱਚ ਕਿੰਨਾ ਸਮਾਂ ਲੱਗੇਗਾ, ਇਨਕਾਰ ਕਰ ਦਿੱਤਾ, ਮੇਰੇ ਤੋਂ ਬਿਨਾਂ ਪ੍ਰਬੰਧ ਕਿਵੇਂ ਚੱਲਣਗੇ, ਇਹ ਮਾਇਆ ਦਾ ਜਿਹੜਾ ਹਿਸਾਬ ਕਿਤਾਬ ਕੌਣ ਰੱਖੇਗਾ? ਦੂਸਰੇ ਪੁੱਤਰ ਮਹਾਂਦੇਵ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਮੇਰੇ ਵੱਲੋਂ ਕੋਈ ਮਰੇ ਕੋਈ ਜੀਵੇ ਮੈਂ ਤੇ ਵਰਕਤ ਹਾਂ, ਮੈਨੂੰ ਵਿਆਹਾਂ ਵਰਗੇ ਕਾਰਜਾਂ ਨਾਲ ਕੋਈ ਲਗਾ ਨਹੀਂ। ਪਰ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਵਾਜ਼ ਮਾਰੀ ਤੇ ਸਾਹਿਬ ਕਹਿਣ ਲੱਗੇ ਪਿਤਾ ਜੀ ਇਹ ਤਾਂ ਤੁਸੀਂ ਖੁਸ਼ੀ ਦੇ ਕਾਰਜ ਵਿੱਚ ਲਾਹੌਰ ਭੇਜ ਰਹੇ ਹੋ, ਜਿੱਥੇ ਜੋੜ ਮੇਲੇ ਦੇ ਰੂਪ ਵਿੱਚ ਰਿਸ਼ਤੇਦਾਰਾਂ ਨੇ ਸੱਤ ਸੰਗੀਆਂ ਨੇ ਜਾਂ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਮਿਲਣਾ ਹੈ, ਉੱਥੇ ਵਧੀਆ ਵਧੀਆ ਖਾਣ ਵਾਸਤੇ ਪਦਾਰਥ ਵੀ ਹੋਣਗੇ, ਇਹ ਤਾਂ ਵਿਆਹ ਵਰਗਾ ਖੁਸ਼ੀਆਂ ਵਰਗਾ ਕਾਰਜ ਹੈ, ਤੁਸੀਂ ਮੈਨੂੰ ਹੁਕਮ ਕਰ ਰਹੇ ਹੋ, ਮੈਂ ਲਾਹੌਰ ਜ਼ਰੂਰ ਜਾਵਾਂਗਾ, ਪਰ ਤੁਹਾਡਾ ਪੁੱਤਰ ਹਾਜ਼ਰ ਜੇ ਹੁਕਮ ਕਰੋ ਤੇ ਲਾਹੌਰ ਦੀ ਤੱਤੀ ਤਵੀ ਤੇ ਵੀ ਬੈਠਣ ਵਾਸਤੇ ਤੁਰ ਪਵਾਂਗਾ। ਸੱਚਮੁੱਚ ਉਸ ਵੇਲੇ ਗੁਰੂ ਰਾਮਦਾਸ ਜੀ ਨੇ ਨਿਰਣਾ ਦਿੱਤਾ ਸੀ ਵੀ ਜਿਹੜੇ ਪੁੱਤਰ ਜਿਹੜੀਆਂ ਬਿਰਤੀਆਂ ਅੱਜ ਲਾਹੌਰ ਵਿਆਹ ਵਰਗੇ ਜਿੱਥੇ ਸ਼ਕਣ ਛਕਾਉਣ ਵਾਲਾ ਖੁਸ਼ੀ ਵਰਗਾ ਕਾਰਜ ਹੈ ਉੱਥੇ ਜਾਣ ਤੋਂ ਆਨਾਕਾਨੀ ਕਰ ਰਹੇ ਨੇ, ਗੁਰੂ ਪਿਤਾ ਦਾ ਹੁਕਮ ਨਹੀਂ ਮੰਨ ਰਹੇ, ਜੇ ਇਹੋ ਜਿਹਿਆਂ ਨੂੰ
ਕੋਈ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਤੇ ਕੱਲ ਨੂੰ ਧਰਮ ਦੀ ਖਾਤਰ ਲਾਹੌਰ ਦੀ ਤੱਤੀ ਤਵੀ ਤੇ ਬਹਿਣਾ ਪਵੇ, ਇਹ ਕਿਵੇਂ ਜਾਣਗੇ? ਅੱਜ ਜਿਹੜਾ ਮੇਰਾ ਪੁੱਤਰ ਬਾਲਕ ਅਰਜਨ ਗੁਰੂ ਦਾ ਹੁਕਮ ਮੰਨ ਕੇ ਲਾਹੌਰ ਵਿਆਹ ਵਾਲੇ ਕਾਰਜ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ, ਕੱਲ ਨੂੰ ਜਦੋਂ ਭੀੜ ਬਣਨੀ ਹੈ ਤੱਤੀ ਤਵੀ ਤੇ ਬੈਠ ਕੇ ਧਰਮ ਦੀ ਰਾਖੀ ਕਰਨ ਵਾਸਤੇ ਵੀ ਇਹੀ ਲਾਹੌਰ ਦੀ ਧਰਤੀ ਤੇ ਜਾਵੇਗਾ। ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਹੇ, ਇਹ ਤੋ ਸੁਗਮ ਕਾਜ ਮੈਂ ਮੋਹੇ, ਜਹਾਂ ਪਠੋ ਤੈ ਆਨੰਦ ਹੋਏ, ਜੈ ਜਾਵਨ ਮੈਂ ਜੀਵਨ ਸੰਸੈ, ਦੇਹੋ ਆਗਿਆ ਮੋਹ ਹੋਏ ਨ ਸੰਸੈ। ਜਿੱਥੇ ਜਾਣ ਵਿੱਚ ਮੈਨੂੰ ਖਤਰਾ ਹੋਵੇ, ਪਿਤਾ ਜੀ ਤੁਸੀਂ ਆਗਿਆ ਕਰੋ ਤੇ ਮੈਂ ਉੱਥੇ ਵੀ ਜਾਵਾਂਗਾ, ਕਿਉਂਕਿ ਜੈ ਬੈਸਾਲੈ ਤੈ ਬੈਸੈ ਸੁਆਮੀ, ਜੈ ਭੇਜੈ ਤੈ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਿਰਤੀ ਸੀ। ਜਦੋਂ 1581 ਵਿੱਚ ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਬਖਸ਼ਿਸ਼ ਕਰਨ ਲੱਗੇ ਤੇ ਪ੍ਰਿਥੀ ਚੰਦ ਫਿਰ ਅੱਗੇ ਆਇਆ, ਕਹਿਣ ਲੱਗਾ ਮੈਂ ਵੱਡਾ ਹਾਂ, ਮੇਰਾ ਹੱਕ ਬਣਦਾ। ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਵੀ ਜੇ ਤੈਨੂੰ ਪਤਾ ਹੈ ਤੂੰ ਵੱਡਾ ਤੇ ਮੈਂ ਤੇਰਾ ਪਿਤਾ ਹਾਂ, ਮੈਨੂੰ ਨਹੀਂ ਪਤਾ ਵੀ ਤੂੰ ਵੱਡਾ, ਉਮਰ ਵਿੱਚ ਤੂੰ ਵੱਡਾ, ਇਹ ਮੈਨੂੰ ਪਤਾ ਹੈ, ਪਰ ਅਸਲ ਵਿੱਚ ਇਹ ਜਿਹੜੀ ਬਖਸ਼ਿਸ਼ ਹੈ ਨਾ, ਚਾਰ ਪੀੜ੍ਹੀਆਂ ਦਾ ਇਤਿਹਾਸ ਪੜ੍ਹ ਕੇ ਵੇਖ, ਇਹ ਨਾ ਤਾਂ ਵੱਡੇ ਛੋਟੇ ਦਾ ਤਕਾਜ਼ਾ, ਨਾ ਕੋਈ ਅਕਲ ਦਾ ਤਕਾਜ਼ਾ, ਨਾ ਦੁਨਿਆਵੀ ਤੌਰ 'ਤੇ ਕੋਈ ਕਿਸੇ ਦੀ ਸਿਫਾਰਸ਼, ਇਹ ਤਾਂ ਧੁਰੋਂ ਬਖਸ਼ਿਸ਼ ਹੈ। ਸਾਹਿਬ ਨੇ ਬਚਨ ਕਹੇ ਸਨ, ਕਹਿਣ ਲੱਗੇ ਅਰਜਨ ਹੈ ਨਿਕੜਾ ਮੈਂ ਵੀ ਜਾਣਾ, ਤੂੰ ਹੈ ਵੱਡਾ ਬੁੱਧੀਮਾਨ ਸਿਆਣਾ, ਇਸ ਨੂੰ ਮੈਂ ਹੀ ਨਹੀਂ ਦਿੱਤੀ ਗੁਰਿਆਈ, ਇਸ ਨੂੰ ਥਾਪੀ ਨਾਨੇ ਹੈ ਲਾਈ, ਜੇ ਮੇਰੇ ਤੇ ਵਿਸ਼ਵਾਸ ਨਹੀਂ ਜਿਸ ਘਰ ਵਿਰਤੀ ਸੋਈ ਜਾਣਾ, ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਕਿਉਂ ਪੀੜ੍ਹੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਭਾਏ ਨਸਤਾਰਾ। ਇਹ ਤਾਂ ਸੇਵਕ ਦੀ ਵਸਤੂ ਹੈ ਤੇ ਸੇਵਕ ਨੂੰ ਮਿਲਦੀ ਹੈ, ਇਹ ਨਾ ਪ੍ਰਿਥੀ ਚੰਦ ਵਾਲੀ ਬਿਰਤੀ ਨੂੰ ਮਿਲਣੀ ਚਾਹੀਦੀ, ਨਾ ਬਾਬੇ ਮਾਨਦੇਵ ਵਾਲੀ ਬਿਰਤੀ ਨੂੰ ਮਿਲਣੀ ਚਾਹੀਦੀ ਹੈ। ਇਹ ਤਾਂ ਸੱਚਮੁੱਚ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕ ਸੁਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿੱਥੇ ਆਪਾਂ ਇਤਿਹਾਸ ਪੱਖੋਂ ਵਿਚਾਰ ਕੀਤੀ ਹੈ, ਉੱਥੇ ਅੱਜ ਦੇ ਮੁੱਖ ਵਾਕ ਅੰਮ੍ਰਿਤਮਈ ਬਚਨਾਂ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਨੇ ਨਿਰਣਾ ਦਿੱਤਾ ਵੀ ਅਸਲ ਵਿੱਚ ਸੇ ਧਨਵੰਤ ਹਰ ਨਾਮ ਲਿਵ ਲਾਏ, ਉਹ ਧਨਵਾਨ ਨੇ ਜਿਨ੍ਹਾਂ ਦੇ ਕੋਲ ਹਰੀ ਨਾਮ ਦਾ ਧਨ ਹੈ, ਜਿਨ੍ਹਾਂ ਨੇ ਹਰੀ ਨਾਮ ਨਾਲ ਲਿਵ ਜੋੜ ਲਈ ਹੈ। ਬਾਬੇ ਪ੍ਰਿਥੀ ਚੰਦ ਕੋ ਦੁਨਿਆਵੀ ਧਨ ਸੀ ਤੇ ਗੁਰੂ ਰਾਮਦਾਸ ਜੀ ਨੇ ਬਚਨ ਕਹੇ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਪਛਤਾਪੈ, ਖਿਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲਾਗੈ ਪਛਤਾਪ, ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹਰ ਤਿਨਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮਕੋ, ਜੋ ਸੁਣੋ ਤੋ ਜਾਏ ਸੰਤਾਪ। ਸਾਹਿਬ ਕਹਿਣ ਲੱਗੇ, ਬਾਬਾ ਪ੍ਰਿਥੀ ਚੰਦ ਤੇਰੇ ਅੰਦਰ ਸੰਤਾਪ ਇਸ ਕਰਕੇ ਆ ਕਿਉਂਕਿ ਤੇਰੇ ਕੋਲ ਕੇਵਲ ਦੁਨਿਆਵੀ ਧਨ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਉਹਨਾਂ ਨੂੰ ਕੋਈ ਪੁੱਛਦਾ ਵੀ ਤੁਸੀਂ ਧਨਵਾਨ ਕਿਵੇਂ, ਤੁਹਾਡੇ ਵੱਡੇ ਭਾਗ ਕਿਵੇਂ, ਤੇ ਸਾਹਿਬ ਕਿਹਾ ਕਰਦੇ ਸਨ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜੰਗ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਏ। ਸਾਹਿਬ ਕਹਿੰਦੇ ਆ ਗੁਰਬਾਣੀ ਰੂਪੀ ਰਤਨ, ਅੱਜ ਵੀ ਜੇ ਸਾਡੇ ਘਰਾਂ ਵਿੱਚ ਇਹ ਵਿਚਾਰ ਹੋਣ ਦੀ ਬਜਾਏ ਵੀ ਤੁਹਾਡੇ ਘਰ ਵਿੱਚ ਹੀਰੇ ਕਿੰਨੇ ਕਿ ਨੇ, ਤੁਹਾਡੇ ਘਰ ਵਿੱਚ ਰਤਨ ਕਿੰਨੇ ਕਿ ਨੇ, ਸੋਨੇ ਦੇ ਗਹਿਣੇ ਕਿੰਨੇ ਕਿ ਨੇ, ਧਨ ਕਿੰਨਾ ਕੁ ਹੈ, ਇਹਦੇ ਬਦਲੇ ਇਹ ਵਿਚਾਰ ਹੋਵੇ ਵੀ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਵੀ ਸਾਡੇ ਕੋਲ ਨਾਮ ਰੂਪੀ ਹੀਰੇ ਕਿੰਨੇ ਕਿ ਨੇ, ਗੁਰਬਾਣੀ ਰੂਪੀ ਰਤਨ ਕਿੰਨੇ ਕਿ ਨੇ, ਫਿਰ ਅਸੀਂ ਵੱਡੇ ਭਾਗਾਂ ਵਾਲੇ ਧਨਵਾਨ ਬਣਾਂਗੇ, ਕਿਉਂਕਿ ਜਿਨ ਕੈ ਹਿਰਦੈ ਧਨ ਵਸੈ ਤਿੰਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਇੱਥੇ ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਰਹਾਓ ਵਾਲੇ ਬੰਦ ਵਿੱਚ ਕਿਰਪਾ ਕਰ ਰਹੇ ਨੇ, ਸੇ ਧਨਵੰਤ ਸੇ ਦਾ ਅਰਥ ਹੈ ਉਹ ਬਹੁਵਚਨ। ਉਹ ਧਨਵਾਨ ਨੇ ਸੇ ਧਨਵੰਤ ਹਰ ਨਾਮ ਲਿਵ ਲਾਏ, ਜਿਨ੍ਹਾਂ ਨੇ ਹਰੀ ਨਾਮ ਨਾਲ ਲਿਵ ਜੋੜ ਲਈ ਹੈ, ਹਰੀ ਨਾਮ ਨੂੰ ਪ੍ਰਾਪਤ ਕਰ ਲਿਆ, ਗੁਰ ਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ, ਪੂਰੇ ਗੁਰੂ ਨੇ ਜਿਹਦੇ ਹਿਰਦੇ ਘਰ ਵਿੱਚ ਨਾਮ ਧਨ ਦਾ ਪ੍ਰਕਾਸ਼ ਕਰ ਦਿੱਤਾ, ਪ੍ਰਗਟ ਕਰ ਦਿੱਤਾ, ਉਹ ਫਿਰ ਹਰੀ ਕਿਰਪਾ ਤੇ ਪ੍ਰਭੂ ਕਿਰਪਾ ਦੇ ਪਾਤਰ ਬਣ ਕੇ ਪਰਮੇਸ਼ੁਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਦੇ ਨੇ। ਆਓ ਬੜੇ ਪਿਆਰ ਸਹਿਤ ਜਿੱਥੇ ਆਪ ਜੀ ਨੇ ਗੁਰ ਇਤਿਹਾਸਕ ਵਿਚਾਰਾਂ ਸਰਵਣ ਕੀਤੀਆਂ ਹਨ, ਉੱਥੇ ਪਾਵਨ ਮੁੱਖ ਵਾਕ ਇਲਾਹੀ ਫਰਮਾਨ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਗੁਰਬਾਣੀ ਰੂਪੀ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਧਨਾਸਰੀ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ, ਜਿਨ੍ਹਾਂ ਨੂੰ ਦੂਸਰੇ ਘਰ ਵਿੱਚ ਗਾਉਣ ਦੀ ਸਤਿਗੁਰੂ ਜੀ ਹਦਾਇਤ ਕਰਦੇ ਨੇ, ਸ਼ਬਦ ਦੇ ਚਾਰ ਪਦੇ ਹੋਣ ਕਰਕੇ ਸਿਰਲੇਖ ਚੌਪਦੇ ਹੈ। ਅਤੇ ਸਭ ਤੋਂ ਪਹਿਲਾਂ ਗੁਰਦੇਵ ਜੀ ਨੇ ਆਪਣੇ ਇਸ਼ਟ ਦੇਵ ਦਾ ਮੰਗਲ ਕੀਤਾ ਹੈ ਵੀ ਪਰਮਾਤਮਾ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ। ਉਹ ਜਿੱਥੇ ਆਪ ਸਤ ਸਰੂਪ ਹੈ, ਉੱਥੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਹ ਪ੍ਰਾਪਤ ਹੁੰਦਾ ਹੈ।
ਇਹੋ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ।
ਹੇ ਭਾਈ, ਪਰਮੇਸ਼ੁਰ ਦਾ ਨਾਮ ਧਨ ਅਖੁੱਟ ਹੈ, ਭਾਵ ਮੁੱਕਣ ਵਾਲਾ ਨਹੀਂ, ਇਹ ਨਾ ਤਾਂ ਮੁੱਕਦਾ ਅਤੇ ਨਾ ਗਵਾਚਦਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਵੀ ਨਿਰਣਾ ਦਿੱਤਾ, ਹਰ ਤਨ ਰਤਨ ਜਵੇਹਰ ਮਾਣਕ ਹਰ ਧਨੈ ਨਾਲ, ਅੰਮ੍ਰਿਤ ਵੇਲੈ ਵੱਤੈ ਹਰ ਭਗਤੀ ਹਰ ਲਿਵਲਾਈ। ਹਰ ਧਨ ਅੰਮ੍ਰਿਤ ਵੇਲੈ ਵੱਤੈ ਕਾ ਬੀਜਿਆ, ਖਾਏ ਖਰਚ ਰਹੇ ਨਿਖੁੱਟੈ ਨਾਹੀਂ। ਕਹਿੰਦੇ ਇਹ ਕਦੇ ਨਾ ਤਾਂ ਮੁੱਕਦਾ, ਕਿਉਂਕਿ ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਸ਼ਬਦ ਦਾ ਖਜ਼ਾਨਾ, ਬਾਣੀ ਦਾ ਖਜ਼ਾਨਾ ਜਿੰਨਾ ਵੀ ਆਪਾਂ ਵਧਾਵਾਂਗੇ, ਸਾਹਿਬ ਕਹਿੰਦੇ ਨੇ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ। ਇਹਦੇ ਵਿੱਚ ਤੋਟਾ ਨਹੀਂ ਆਉਂਦਾ, ਇਹ ਸਗੋਂ ਹੋਰ ਵੱਧ ਹੈ। ਭਾਵ ਇਹ ਅਖੁੱਟ ਹੈ, ਕਦੇ ਨਖੁੱਟਦਾ ਨਹੀਂ, ਭਾਵ ਕਦੇ ਮੁੱਕਦਾ ਨਹੀਂ, ਤੇ ਨਾ ਜਾਏ ਦਾ ਅਰਥ ਵੀ ਨਾ ਗਵਾਚਦਾ ਹੈ।
ਪੂਰੇ ਸਤਿਗੁਰ ਦੀਆ ਦਿਖਾਏ,
ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਨਾਮ ਧਨ ਦੀ ਇਹ ਵਡਿਆਈ ਦਿਖਾ ਦਿੱਤੀ ਵੀ ਹੋਰ ਧਨ ਚੋਰੀ ਹੋ ਸਕਦੇ ਨੇ, ਗਵਾ ਸਕਦੇ ਨੇ, ਮੁੱਕ ਸਕਦੇ ਨੇ, ਪਰ ਹਰੀ ਨਾਮ ਦਾ ਧਨ, ਬੰਦਗੀ ਦਾ ਧਨ, ਜਿਹਦੇ ਬਾਰੇ ਬਾਬਾ ਫਰੀਦ ਜੀ ਅਰਦਾਸਾਂ ਕਰਦੇ ਨੇ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਵੇਖੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਝੋਲੀ ਅੱਡ ਕੇ ਕਹਿੰਦੇ ਹਾਂ, ਦੁੱਧ ਮਿਲੇ, ਪੁੱਤ ਮਿਲੇ, ਧਨ ਮਿਲੇ, ਨੌਕਰੀਆਂ ਮਿਲਣ, ਧੀਆਂ ਮਿਲਣ, ਪਰ ਕਦੇ ਝੋਲੀ ਅੱਡ ਕੇ ਕਿਹਾ ਵੀ ਸਾਨੂੰ ਸਿੱਖੀ ਮਿਲੇ, ਸਾਨੂੰ ਧਰਮ ਮਿਲੇ, ਅਸੀਂ ਸੱਚਮੁੱਚ ਹੇ ਮਾਲਕ ਤੇਰੇ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਜਾਈਏ। ਕਿਉਂਕਿ ਅਸਲ ਵਿੱਚ ਇਹ ਨਾਮ ਧਨ ਜਿਹੜਾ ਹੈ ਇਹ ਅਖੁੱਟ ਹੈ, ਪਰ ਸਾਡੀ ਬਿਰਤੀ ਬਿਲਕੁਲ ਉਲਟ ਹੋ ਗਈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਏ, ਗਰਦਵ ਪ੍ਰੀਤ ਭਸਮ ਸੰਗ ਹੋਏ। ਸਾਡੀ ਇਹ ਹਾਲਤ ਹੈ ਕਿ ਅੰਧਕੂਬ ਮੈਂ ਪਤਤ ਬਿਕਰਾਲ, ਬੇਨਤੀ ਕਰੀਏ ਨਾਨਕ ਕਾਢ ਲਿਓ ਪ੍ਰਭ ਦਿਆਲ। ਅਸੀਂ ਨਾਮ ਰੂਪੀ ਰਤਨ ਛੱਡ ਕੇ ਕੌਡੀਆਂ ਵਾਲੇ ਪਾਸੇ ਤੁਰ ਪਏ, ਸੱਚ ਛੱਡ ਕੇ ਝੂਠ ਵਾਲੇ ਪਾਸੇ ਤੁਰ ਪਏ, ਜੋ ਸਰਵ ਸ਼ਕਤੀਮਾਨ ਹੈ ਉਹਨੂੰ ਛੱਡ ਕੇ ਅਲਪ ਸ਼ਕਤੀਆਂ ਦੇ ਪਿੱਛੇ ਤੁਰ ਪਏ, ਜਦੋਂ ਕਿ ਸਾਰੀਆਂ ਅਲਪ ਸ਼ਕਤੀਆਂ ਜੋੜ ਕੇ ਵੀ ਇੱਕ ਸਰਵ ਸ਼ਕਤੀਮਾਨ ਪਰਮਾਤਮਾ ਨਹੀਂ ਬਣ ਸਕਦਾ। ਗਰੀਬ ਨਵਾਜ ਨੇ ਕਿਰਪਾ ਕੀਤੀ ਕਿ ਜਦੋਂ ਪੂਰਾ ਸਤਿਗੁਰੂ ਤੁਰਠਦਾ ਤੇ ਫਿਰ ਨਾਮ ਧਨ ਦੀ ਇਹ ਵਡਿਆਈ ਦਿਖਾ ਕੇ ਵੀ ਇਹ ਨਾ ਮੁੱਕਦਾ ਤੇ ਨਾ ਗਵਾਚਦਾ ਹੈ।
ਆਪਣੇ ਸਤਿਗੁਰ ਕਉ ਸਦ ਬਲ ਜਾਈ।
ਇਸ ਕਰਕੇ ਹੈ ਭਾਈ ਮੈਂ ਆਪਣੇ ਸਤਿਗੁਰ ਤੋਂ ਸਦਾ ਬਲਹਾਰ ਜਾਂਦਾ ਹਾਂ।
ਗੁਰ ਕਿਰਪਾ ਤੇ ਹਰ ਮਨ ਵਸਾਈ,
ਕਿਉਂਕਿ ਗੁਰੂ ਕਿਰਪਾ ਦੇ ਨਾਲ ਹਰੀ ਪਰਮਾਤਮਾ ਜਾਂ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਨ ਵਿੱਚ ਮੈਂ ਵਸਾਉਂਦਾ ਹਾਂ।
ਧਨਵੰਤ ਹਰ ਨਾਮ ਲਿਵ ਲਾਏ,
ਹੇ ਭਾਈ ਅਸਲ ਵਿੱਚ ਉਹ ਧਨਵੰਤ ਨੇ, ਉਹ ਧਨਾੜ ਨੇ, ਕਿਉਂਕਿ ਬਾਣੀ ਵਿੱਚ ਤਾਂ ਇੱਥੇ ਤੱਕ ਵੀ ਕਿਹਾ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੈ ਰਹਿਆ ਸਮਾਏ। ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਉਹੀ ਪਤਵੰਤ ਉੱਚੀ ਪਤ ਵਾਲਾ ਹੈ, ਉਹੀ ਕੁਲਵੰਤ ਉੱਚੀ ਕੁਲ ਵਾਲਾ, ਉਹੀ ਧਨਵੰਤ ਭਾਵ ਉਹੀ ਧਨਾੜ ਹੈ, ਅਸਲ ਵਿੱਚ ਉਹੀ ਭਾਗਾਂ ਵਾਲਾ ਹੈ ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ। ਸੇ ਧਨਵੰਤ, ਉਹ ਧਨਵੰਤ ਨੇ, ਧਨਵਾਨ ਨੇ, ਹਰ ਨਾਮ ਲਿਵ ਲਾਏ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਲਿਵ ਜੋੜ ਲਈ ਹੈ। ਵੇਖੋ ਹੋਵੇ ਤਾਂ ਭਗਤ ਨਾਮਦੇਵ ਜੀ ਦਰਜੀਆਂ ਦੇ ਘਰਾਣੇ ਵਿੱਚ ਪੈਦਾ ਹੋਏ ਅਤੇ ਸੰਸਾਰ ਦੇ ਵਿੱਚ ਉਹਨਾਂ ਨੂੰ ਲੋਕੀ ਆੜ ਦਾਮ ਕੋ ਸ਼ੀਪਰੋ ਕਹਿੰਦੇ ਸਨ, ਪਰ ਜਦੋਂ ਪਰਮੇਸ਼ਰ ਨਾਲ ਲਿਵ ਜੋੜੀ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਕੌਡੀ ਕਾ ਮੁੱਲ ਹੂਆ ਲਾਖ। ਭਗਤ ਕਬੀਰ ਸਾਹਿਬ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋਏ, ਪਰ ਜਦੋਂ ਮਾਲਕ ਨਾਲ ਲਿਵ ਜੋੜਦੇ ਨੇ ਨਾ ਤੇ ਫਿਰ ਕਿੰਨੀ ਕਿਰਪਾ ਹੁੰਦੀ ਹੈ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਉਹ ਸੱਚਮੁੱਚ ਧਨਵੰਤ ਬਣ ਗਏ, ਸਤਿਕਾਰਯੋਗ ਬਣ ਗਏ। ਜਿਸ ਨੀਚ ਕੋ ਕਹੂ ਨਾ ਜਾਣੈ ਨਾਮ ਜਪ ਤੋ ਚੌਂ ਕੁੰਟ ਮਾਨੈ, ਉਹ ਧਨਵਾਨ ਨੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨਾਲ ਲਿਵ ਜੋੜ ਲਈ ਹੈ, ਸੁਰਤ ਜੋੜ ਲਈ ਹੈ।
ਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ।
ਪੂਰੇ ਗੁਰੂ ਨੇ ਹੀ ਹਰੀ ਨਾਮ ਦੇ ਧਨ ਨੂੰ ਅੰਦਰ ਪ੍ਰਗਟ ਕੀਤਾ। ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼। ਸ਼ਬਦ ਵਰਤਿਆ ਵੀ ਨਾਮ ਦਾ ਚਾਨਣ ਮੇਰੇ ਹਿਰਦੇ ਵਿੱਚ ਪ੍ਰਗਟ ਕਰ, ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਗੁਰੂ ਦੀ ਮੱਤ ਦੁਆਰਾ ਜਿਹੜਾ ਪਰਮੇਸ਼ਰ ਦਾ ਨਾਮ ਧਨ ਮਿਲਦਾ ਉਹ ਮੇਰੇ ਪ੍ਰਾਣਾਂ ਦਾ ਸਖਾ ਮਿੱਤਰ ਹੈ ਮੇਰਾ। ਆਹ ਦੁਨਿਆਵੀ ਮਿੱਤਰ ਤਾਂ ਸਰੀਰਾਂ ਨਾਲ ਜੁੜੇ ਨੇ, ਪ੍ਰਾਣਾਂ ਨਾਲ ਕੋਈ ਨਹੀਂ ਜੇ ਨਿਭਦਾ। ਛੱਡ ਖੜੋਤੇ ਖਿਨੇ ਮੈਂ ਜਿਨਸਿਓ ਲੱਗਾ ਹੇਤ, ਪਰ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਗੁਰੂ ਦੀ ਮੱਤ ਤੇ ਚੱਲ ਕੇ ਜਿਹੜਾ ਨਾਮ ਧਨ ਮਿਲਦਾ ਉਹ ਪ੍ਰਾਣ ਸਿਖਾਈ, ਪ੍ਰਾਣਾਂ ਦਾ ਸਖਾ ਮਿੱਤਰ ਹੈ। ਹਰ ਕੀਰਤ ਹਮਰੀ ਰਹਿ ਰਾਸ, ਹਰੀ ਕੀਰਤੀ ਹਰੀ ਨਾਮ ਦੀ ਜਾਂ ਜਿਹੜੀ ਜੋ ਬੰਦਗੀ ਦੀ ਵਡਿਆਈ ਹੈ, ਇਹੀ ਮੇਰੇ ਜੀਵਨ ਦੀ ਰਹੁ ਰੀਤ ਹੈ, ਇਹੀ ਮੇਰੀ ਜੀਵਨ ਦੀ ਰਾਸ। ਰਹੁ ਰਾਸ ਭਾਵ ਰਹੁ ਰੀਤ, ਰਹੁ ਰਹਿ ਰਾਸ ਦਾ ਮਤਲਬ ਹੈ ਸਰਮਾਇਆ, ਹਰ ਰਾਸ ਮੇਰੀ ਮਨ ਵਣਜਾਰਾ। ਹਰ ਕੀਰਤ ਹਮਰੀ ਰਹਿ ਰਾਸ, ਹਰੀ ਕੀਰਤ ਹੀ ਮੇਰਾ ਸਰਮਾਇਆ ਹੈ, ਮੇਰੀ ਰਾਸ ਹੈ, ਹਰ ਰਾਸ ਮੇਰੀ ਮਨ ਵਣਜਾਰਾ, ਭਾਵ ਇਹੀ ਮੇਰਾ ਖਜ਼ਾਨਾ ਹੈ ਜਿਹੜਾ ਕਦੇ ਮੁੱਕਦਾ ਨਹੀਂ, ਜਿਹਦੇ ਵਿੱਚ ਕਦੇ ਟੋਟਾ ਨਹੀਂ ਆਉਂਦਾ।
ਕਿਰਪਾ ਤੇ ਵਸੈ ਮਨ ਆਏ,
ਹਰੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦਾ ਨਾਮ ਧਨ ਮਨ ਦੇ ਵਿੱਚ ਵਸਦਾ ਹੈ। ਗਰੀਬ ਨਵਾਜ ਜੀ ਨੇ ਇਹ ਪਾਵਨ ਗੁਰ ਪੰਕਤੀਆਂ ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ, ਇਹ ਰਹਾਓ ਤੇ ਕੇਂਦਰਿਤ ਕਰਕੇ ਸਾਨੂੰ ਪ੍ਰੇਰਣਾ ਕੀਤੀ ਹੈ ਕਿ ਸ਼ਬਦ ਦਾ ਮੇਨ ਆਈਡੀਆ ਹੈ, ਕੇਂਦਰੀ ਭਾਵ ਹੈ ਕਿ ਅਸਲ ਵਿੱਚ ਧਨਵਾਨ ਉਹ ਨੇ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਆਪਣੀ ਸੁਰਤੀ ਨੂੰ ਜੋੜਦੇ ਹਨ।
ਅਵਗੁਣ ਕਾਟ ਗੁਣ ਹਿਰਦੈ ਸਮਾਏ,
ਪੂਰੇ ਗੁਰੂ ਦੀ ਇਹ ਵੀ ਵਡਿਆਈ ਹੈ ਕਿ ਉਹ ਸਾਡੇ ਜੀਵਨ ਵਿੱਚੋਂ ਔਗੁਣਾਂ ਨੂੰ ਕੱਟ ਕੇ ਹਿਰਦੇ ਦੇ ਵਿੱਚ ਗੁਣਾਂ ਦੀ ਸਮਾਈ ਕਰਦਾ, ਭਾਵ ਅਸੀਂ ਹਰੀ ਕੀਰਤੀ ਹਰੀ ਗੁਣ ਗਾਉਣ ਵਾਲੀ ਬਿਰਤੀ ਦੇ ਧਾਰਨੀ ਬਣ ਜਾਂਦੇ ਹਾਂ, ਕਿਉਂਕਿ ਅਵਗੁਣ ਲੈ ਗੁਣ ਵਿਕਣਾ ਬਚਨੇ ਦਾ ਸੂਰਾ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਵੀ ਇੱਕੋ ਹੀ ਸ਼ਾਹੂਕਾਰ ਹੈ ਜਿਹੜਾ ਔਗਣਾਂ ਦੀ ਕਰੰਸੀ ਲੈ ਕੇ ਇਹਦੇ ਬਦਲੇ ਗੁਣਾਂ ਦਾ ਸੌਦਾ ਦਿੰਦਾ। ਦੁਨਿਆਵੀ ਤੌਰ 'ਤੇ ਇਵੇਂ ਕਦੇ ਨਹੀਂ ਵੀ ਤੁਸੀਂ ਤ੍ਰਿਸ਼ਨਾ ਦਿੱਤੀ ਹੋਵੇ ਤੇ ਤੁਹਾਨੂੰ ਅੱਗੋਂ ਦਇਆ ਸੰਤੋਖ ਮਿਲੇ, ਤੁਸੀਂ ਕ੍ਰੋਧ ਦਿੱਤਾ ਹੋਵੇ ਤੁਹਾਨੂੰ ਦਇਆ ਮਿਲੇ, ਤੁਸੀਂ ਤ੍ਰਿਸ਼ਨਾ ਦਿੱਤੀ ਹੋਵੇ ਸੰਤੋਖ ਮਿਲੇ, ਤੁਸੀਂ ਔਗਣ ਦਿੱਤੇ ਹੋਣ ਤੇ ਅੱਗੋਂ ਗੁਣ ਮਿਲੇ। ਇਹ ਗੁਰੂ ਹੀ ਹੈ ਜਿਹੜਾ ਕਹਿੰਦਾ ਹੈ ਕਿ ਮੇਰੇ ਕੋਲ ਆ ਕੇ ਤੂੰ ਆਪਣੇ ਔਗਣ ਪ੍ਰਗਟ ਕਰ, ਮੈਂ ਤੈਨੂੰ ਗੁਣ ਦੇਵਾਂਗਾ, ਤੂੰ ਆਪਣੀ ਤ੍ਰਿਸ਼ਨਾ ਬਾਰੇ ਦੱਸ, ਮੈਂ ਤੈਨੂੰ ਸੰਤੋਖੀ ਬਣਾਵਾਂਗਾ, ਤੂੰ ਆਪਣੇ ਕ੍ਰੋਧ ਬਾਰੇ ਦੱਸ, ਮੈਂ ਤੈਨੂੰ ਦਯਾਵਾਨ ਬਣਾ ਦੇਵਾਂਗਾ। ਇਹ ਗੁਰੂ ਹੀ ਹੈ ਜਿਹੜਾ ਅਵਗੁਣ ਕਾਟ ਗੁਣ ਹਿਰਦੈ ਸਮਾਏ, ਔਗਣਾਂ ਨੂੰ ਕੱਟ ਕੇ ਹਿਰਦੇ ਵਿੱਚ ਗੁਣ ਗਾਉਣ ਵਾਲੀ ਬਿਰਤੀ ਦੀ ਸਮਾਈ ਕਰ ਦਿੰਦਾ ਹੈ।
ਪੂਰੇ ਗੁਰ ਕੈ ਸਹਿਜ ਸੁਭਾਏ,
ਪੂਰੇ ਗੁਰੂ ਦੇ ਪ੍ਰੇਮ ਵਿੱਚ ਜੁੜ ਕੇ ਜਦੋਂ ਅਡੋਲਤਾ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ, ਫਿਰ ਇਹ ਬਖਸ਼ਿਸ਼ ਹੁੰਦੀ ਹੈ।
ਪੂਰੇ ਗੁਰ ਕੀ ਸਾਚੀ ਬਾਣੀ,
ਪੂਰੇ ਗੁਰੂ ਦੀ ਜਿਹੜੀ ਸਿਫਤ ਸਲਾਹ ਵਾਲੀ ਬਾਣੀ ਹੈ,
ਮਨ ਅੰਤਰ ਸਹਿਜ ਸਮਾਣੀ,
ਉਹ ਸਾਡੇ ਜੀਵਨ ਦੇ ਵਿੱਚ ਅਡੋਲਤਾ ਪੈਦਾ ਕਰਨ ਵਾਲੀ ਹੈ, ਨਾਮ ਦੇ ਹਲਾਰੇ ਪੈਦਾ ਕਰਨ ਵਾਲੀ। ਸੁੱਖ ਮਨ ਅੰਤਰ, ਸਾਡੇ ਮਨ ਅੰਦਰ ਉਹ ਵੱਡਾ ਸੁੱਖ, ਉਹ ਆਤਮਕ ਹਲਾਰਿਆਂ ਦਾ ਖੇੜਾ ਵਿਗਾਸ, ਜਿੱਥੇ ਜਾ ਕੇ ਫਿਰ ਦੁਨਿਆਵੀ ਦੁੱਖ ਵੀ ਦੁਖੀ ਨਹੀਂ ਕਰ ਸਕਦੇ। ਤੱਤੀ ਤਵੀ ਵਰਗਾ ਦੁੱਖ ਆ ਜਾਵੇ, ਦੇਗ ਵਿੱਚ ਬੈਠਣ ਵਾਲਾ, ਸੀਸ ਵਿੱਚ ਰੇਤਾ ਪਾਉਣ ਵਾਲਾ ਦੁੱਖ ਆ ਜਾਵੇ, ਤੇ ਸਾਹਿਬ ਦੇ ਬਚਨ ਨੇ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ। ਸਾਹਿਬ ਕਹਿੰਦੇ ਮੈਨੂੰ ਪਿਆਰ ਕਰਨ ਵਾਲਿਓ, ਮੇਰੀ ਪਿਆਰ ਨਾਲ ਸੁਖਮਣੀ ਸਾਹਿਬ ਬਾਣੀ ਪੜ੍ਹਨ ਵਾਲਿਓ, ਕਿਤੇ ਆ ਸੌਦਾਬਾਜ਼ੀ ਨਾ ਕਰਨ ਲੱਗ ਪਿਓ ਵੀ ਆਪਾਂ ਸੁਖਮਣੀ ਸਾਹਿਬ ਪੜ੍ਹਿਆ ਅਤੇ ਸਾਡੇ 'ਤੇ ਦੁੱਖ ਕਿਉਂ ਆਇਆ। ਨਹੀਂ, ਸੁਖਮਣੀ ਸਾਹਿਬ ਇਸ ਕਰਕੇ ਪੜ੍ਹਨਾ ਵੀ ਮਨ ਇੰਨਾ ਬਲਵਾਨ ਹੋ ਜੇ ਵੀ ਤੱਤੀ ਤਵੀ 'ਤੇ ਬੈਠਣ ਵਾਲਾ ਦੁੱਖ ਵੀ ਆ ਜਾਵੇ ਅਤੇ ਲੱਗੇ ਵੀ ਇਹ ਦੁੱਖ ਨਹੀਂ ਹੈ। ਦੁੱਖ ਤੇ ਉਦਣ ਆ ਜਦੋਂ ਤੇਰੇ ਤੋਂ ਬੇਮੁੱਖ ਹੋ ਕੇ ਆਪਾਂ ਫਲਾਣੇ ਥਾਂ ਤੇ ਮੱਥਾ ਟੇਕਣ ਚਲੇ ਗਏ, ਇਧਰੋਂ ਧਾਗਾ ਲੈਣ ਚਲੇ ਗਏ। ਦੁੱਖ ਤਾਂ ਇਹ ਹੈ ਵੀ ਆਹ ਦੁੱਖ ਨਾ ਸਾਡੀ ਜ਼ਿੰਦਗੀ ਵਿੱਚ ਆਉਣ ਦੇਈ, ਆਹ ਤੇ ਦੁੱਖ ਨਹੀਂ। ਸਾਹਿਬ ਕਹਿੰਦੇ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ। ਹੁਣ ਸੁਖਮਣੀ ਸਾਹਿਬ ਦੇ ਉਚਾਰਨ ਕਰਤਾ ਤੇ ਸੀਸ ਵਿੱਚ ਰੇਤਾ ਪਈ, ਦੇਗ ਵਿੱਚ ਉਬਲੇ, ਤੱਤੀ ਤਵੀ ਤੇ ਬੈਠੇ, ਪਰ ਕਹਿੰਦੇ ਦੁੱਖ ਨਹੀਂ ਹੈ, ਇਹ ਤੇ ਸੁੱਖ ਹੀ ਹੈ। ਜਪਜੀ ਸਾਹਿਬ ਦੇ ਉਚਾਰਨ ਕਰਤਾ, ਕੇਤਿਆਂ ਦੁੱਖ ਭੂਕ ਸਦ ਮਾਰ, ਇਹ ਪੇਦਾਤ ਤੇਰੀ ਦਤਾਰ। ਸਾਹਿਬ ਕਹਿੰਦੇ ਆ ਜਿਹੜੀ ਦੁੱਖ ਭੁੱਖ ਦੀ ਮਾਰ ਤੇਰੀ ਕਰੋਪੀ ਨਹੀਂ, ਇਹ ਤੇ ਤੇਰੀ ਦਾਤ ਹੈ। ਬਸ ਆਪਾਂ ਸਮਝ ਲਈਏ ਵੀ ਬਾਣੀ ਆਪਾਂ ਇਸ ਕਰਕੇ ਨਹੀਂ ਪੜ੍ਹਨੀ ਪਿਆ, ਅੱਜ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸਾਡਾ ਸਿਰ ਕਿਉਂ ਦੁਖਣ ਲੱਗ ਪਿਆ, ਸਾਨੂੰ ਤਾਪ ਕਿਉਂ ਚੜ ਗਿਆ, ਸਾਨੂੰ ਆਹ ਦੁੱਖ ਕਿਉਂ ਆ ਗਿਆ, ਸਾਡਾ ਮੁਕੱਦਮੇ ਵਿੱਚ ਜਿੱਤ ਪ੍ਰਾਪਤ ਕਿਉਂ ਨਹੀਂ ਹੋਈ। ਨਹੀਂ, ਬਾਣੀ ਇਸ ਕਰਕੇ ਪੜ੍ਹਨੀ ਹੈ ਵੀ ਜਿਵੇਂ ਆਪਾਂ ਪ੍ਰਸ਼ਾਦਾ ਛਕਦੇ ਹਾਂ, ਪਾਣੀ ਪੀਂਦੇ, ਵੀ ਸਰੀਰ ਬਲਵਾਨ ਰਹੇ ਅਤੇ ਆਉਣ ਵਾਲੇ ਦੁੱਖਾਂ ਦਾ ਅਸੀਂ ਮੁਕਾਬਲਾ ਕਰ ਸਕੀਏ। ਬਾਣੀ ਇਸ ਕਰਕੇ ਪੜ੍ਹਨੀ ਵੀ ਮਨ ਇੰਨਾ ਬਲਵਾਨ ਹੋਵੇ ਵੀ ਹਰ ਦੁੱਖ ਨੂੰ ਆਪਾਂ ਫੇਸ ਕਰ ਸਕੀਏ। ਦੁੱਖਾਂ ਵਿੱਚ ਵੀ ਕਹੀਏ ਵੀ ਜੇ ਸੁੱਖ ਦੇ ਤਾਂ ਤੁਝੈ ਅਰਾਧੀ ਦੁੱਖ ਵੀ ਤੁਝੈ ਧਿਆਈ, ਇਹਦਾ ਮਤਲਬ ਵੀ ਦੁੱਖ ਵਿੱਚ ਵੀ ਤੈਨੂੰ ਹੀ ਧਿਆਉਣਾ ਹੈ। ਭਾਵ ਮਨ ਇੰਨਾ ਬਲਵਾਨ ਕਰਨਾ ਵੀ ਦੁਨੀਆਂ ਦੇ ਦੁੱਖ ਆ ਜਾਣ ਤੇ ਕਹੀਏ ਮਾਲਕਾ ਇਹ ਦੁੱਖ ਦੁੱਖ ਨਹੀਂ, ਦੁੱਖ ਤਾਂ ਉਦਣ ਹੈ ਜਦੋਂ ਅਸੀਂ ਸਿੱਖੀ ਤੋਂ ਮੁਨਕਰ ਹੋ ਜਾਣਾ, ਜਦੋਂ ਅਸੀਂ ਤੈਨੂੰ ਛੱਡ ਕੇ ਹੋਰ ਪਾਸੇ ਤੁਰ ਪੈਣਾ, ਉਹ ਦੁੱਖ ਅਸੀਂ ਨਹੀਂ ਸਹਾਰ ਸਕਦੇ। ਸੁੱਖ ਮਨ ਅੰਤਰ, ਸਿਫਤ ਸਲਾਹ ਦੇ ਨਾਲ ਤਾਂ ਸਗੋਂ ਵੱਡਾ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਏਕ ਅਚਰਜ ਜਨ ਦੇਖੋ ਭਾਈ,
ਹੇ ਭਾਈ ਇੱਕ ਹੈਰਾਨੀ ਕੁੰਨ ਅਚਰਜਮਈ ਕੌਤਕ ਵੇਖੋ। ਉਹ ਅਚਰਜਮਈ ਕੌਤਕ ਕੀ ਹੈ? ਅੱਗੇ ਸਤਿਗੁਰੂ ਜੀ ਉਹਦੀ ਕਿਰਪਾ ਕਰ ਰਹੇ ਹਨ।
ਬਿੰਦਾ ਮਾਰ ਹਰ ਮਨ ਵਸਾਈ,
ਸਾਡੇ ਜੀਵਨ ਵਿੱਚੋਂ ਦੁਚਿੱਤਾਪਨ ਖਤਮ ਕਰਕੇ ਹਰੀ ਨਾਮ ਦਾ ਧਨ ਸਾਡੇ ਮਨ ਵਿੱਚ ਵਸਾ ਦਿੱਤਾ। ਭਾਵ ਅਸੀਂ ਹੁਣ ਸੱਜੇ ਖੱਬੇ ਨਹੀਂ, ਇਹੋ ਜੀ ਕੋਈ ਝਾਕ ਨਹੀਂ ਵੀ ਸ਼ਾਇਦ ਇੱਧਰੋਂ ਕੁਝ ਮਿਲੇਗਾ, ਉੱਧਰ ਜਾਵਾਂਗੇ ਤੇ ਕੋਈ ਪ੍ਰਾਪਤ ਹੋਵੇਗਾ। ਹੁਣ ਤਾਂ ਦੁਬਦਾ ਮਾਰ, ਹੁਣ ਤਾਂ ਸਮਝ ਆ ਗਈ ਦੂਜੀ ਛੋਟ ਕਵਾਟੜੀ, ਇੱਕ ਸਿਉਂ ਚਿੱਤ ਲਾਏ, ਜੇ ਇੱਕ ਤੋਂ ਬਿਨਾਂ ਦੂਜੇ ਪਾਸੇ ਚੱਲਾਂਗੇ ਤੇ ਉਹ ਵਾਟ ਨਹੀਂ ਹੈ, ਵਾਟੜੀ ਨਹੀਂ ਹੈ, ਕੁਵਾਟੜੀ ਭੈੜੀ, ਕੁਵਾਟੜੀ ਦਾ ਅਰਥ ਹੋ ਗਿਆ ਰਾਹ, ਉਹ ਵਾਟ ਭੈੜੀ ਵਾਟ ਹੈ ਜਿਹੜੀ ਹਰੀ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵੱਲ ਚੱਲਣਾ। ਇਸ ਕਰਕੇ ਦੂਜੀ ਛੋਟ ਕਵਾਟੜੀ ਆ ਭੈੜੀ ਜਿਹੜੀ ਦੂਸਰੀ ਸੋਚ ਹੈ ਨਾ ਵੀ ਦੂਜੇ ਪਾਸੇ ਜਾਣਾ, ਇਹ ਦੁਬਦਾ ਜੀਵਨ ਵਿੱਚੋਂ ਤਿਆਗ। ਦੁਬਦਾ ਨਾ ਪੜੋ ਹਰ ਬਿਨ ਹੋਰ, ਨਾ ਪੂਜੋ ਮੜੈ ਮਸਾਨ ਨਾ ਜਾਈ, ਦੁਬਦਾ ਛੋੜ ਭਏ ਨਿਰੰਕਾਰੀ, ਇੱਕ ਨਿਰੰਕਾਰ ਨਾਲ ਜੁੜ ਗਏ, ਕੋਈ ਦੁਬਦਾ ਦੁਚਿੱਤਾਪਨ ਨਹੀਂ ਵੀ ਸ਼ਾਇਦ ਕਿਤੇ ਹੋਰ ਵੀ ਕੁਝ ਹੋ ਸਕਦਾ। ਸਾਹਿਬ ਕਹਿੰਦੇ ਵੱਡਾ ਹੈਰਾਨੀ ਕੌਤ ਜਨਕ ਕੌਤਕ ਇਹ ਵਾਪਰ ਗਿਆ ਕਿ ਦੁਬਦਾ ਮਾਰ ਹਰ ਮਨ ਵਸਾਈ। ਹੁਣ ਗੁਰੂ ਨੇ ਦੁਬਦਾ ਨੂੰ ਖਤਮ ਕਰਕੇ ਹਰੀ ਪਰਮੇਸ਼ਰ ਦਾ ਨਾਮ ਧਨ ਸਾਡੇ ਮਨ ਵਿੱਚ ਵਸਾ ਕੇ ਸਾਨੂੰ ਇੱਕ ਪਾਸੇ ਲਾ ਦਿੱਤਾ।
ਨਾਮ ਅਮੋਲਕ ਨਾ ਪਾਇਆ ਜਾਏ।
ਹੇ ਭਾਈ, ਪਰਮੇਸ਼ਰ ਦਾ ਨਾਮ ਇੰਨਾ ਅਮੋਲਕ ਹੈ ਕਿ ਦੁਨਿਆਵੀ ਕੀਮਤ ਨਾਲ ਉਹ ਪ੍ਰਾਪਤ ਨਹੀਂ ਹੁੰਦਾ। ਅਮੋਲਕ ਦਾ ਮਤਲਬ ਇਹ ਨਹੀਂ ਵੀ ਜਿਹਦੀ ਕੋਈ ਕੀਮਤ ਨਹੀਂ, ਜਿਹਦੀ ਕੋਈ ਕੀਮਤ ਨਹੀਂ ਫਿਰ ਉਹਦੀ ਕੀ ਮਾਨਤਾ ਹੈ। ਭਾਵ ਨਾਮ ਦੀ ਇੰਨੀ ਕੀਮਤ ਹੈ ਕਿ ਦੁਨੀਆਂ ਦੀ ਸਾਰੀ ਕੀਮਤ ਵੀ ਉੱਥੇ ਥੋੜ੍ਹੀ ਪੈ ਜਾਂਦੀ ਹੈ। ਸਾਰੀ ਕੀਮਤ ਇਕੱਠੀ ਕਰ ਲਈਏ, ਨਾਮ ਫਿਰ ਵੀ ਅਮੋਲਕ ਹੈ। ਉਹ ਤਾਂ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ, ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਕਹਿੰਦੇ ਨਾਮ ਅਮੋਲਕ ਨਾ ਪਾਇਆ ਜਾਏ, ਦੁਨੀਆਂ ਦੀ ਕਿਸੇ ਕੀਮਤ ਨਾਲ ਇਹਨੂੰ ਅਸੀਂ ਪਾ ਨਹੀਂ ਸਕਦੇ, ਖਰੀਦ ਨਹੀਂ ਸਕਦੇ।
ਗੁਰ ਪ੍ਰਸਾਦ ਵਸੈ ਮਨ ਆਏ।
ਇਹ ਤਾਂ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਮਨ ਵਿੱਚ ਆ ਕੇ ਵਸਦਾ ਹੈ।
ਮੈਂ ਵਸੈ ਪ੍ਰਭ ਏਕੋ ਸੋਏ।
ਇਹ ਭਾਈ, ਪਰਮਾਤਮਾ ਉਵੇਂ ਤਾਂ ਸਾਰਿਆਂ ਵਿੱਚ ਵਸਦਾ ਹੈ।
ਗੁਰਮਤੀ ਘਟ ਪ੍ਰਗਟ ਹੋਏ।
ਪਰ ਗੁਰੂ ਦੀ ਮੱਤ ਤੇ ਚੱਲਿਆਂ ਹਿਰਦੇ ਘਰ ਵਿੱਚ ਪ੍ਰਗਟ ਹੁੰਦਾ, ਭਾਵ ਬੀਜ ਮਾਤਰ ਸਾਰਿਆਂ ਦੇ ਅੰਦਰ ਹੈ। ਜਿਨ੍ਹਾਂ ਨੇ ਸੇਵਾ ਸਿਮਰਨ ਦੀ ਘਾਲਣਾ ਘਾਲੀ, ਉਹਨਾਂ ਦੇ ਅੰਦਰ ਦਰਖਤ ਬਣ ਕੇ ਪ੍ਰਗਟ ਹੋ ਗਿਆ। ਇਹ ਨਹੀਂ ਕਹਿਣਾ ਵੀ ਸਾਡੇ ਅੰਦਰ ਪਰਮਾਤਮਾ ਨਹੀਂ, ਬੀਜ ਮਾਤਰ ਸਾਰਿਆਂ ਦੇ ਅੰਦਰ ਹੈ। ਪਰ ਕਈਆਂ ਨੇ ਨਸ਼ੇ ਵਿਕਾਰਾਂ ਵੱਲ ਤੁਰ ਕੇ ਉਹ ਬੀਜ ਅੰਦਰੇ ਦੱਬ ਦਿੱਤਾ, ਉਹਨਾਂ ਦੇ ਅੰਦਰ ਤਾਂ ਵਿਕਾਰਾਂ ਦੇ ਦਰਖਤ ਉੱਗ ਪਏ। ਪਰ ਜਿਨ੍ਹਾਂ ਨੇ ਸੇਵਾ ਦੀ ਘਾਲਣਾ, ਸਿਮਰਨ ਦੀ ਘਾਲਣਾ ਕੀਤੀ, ਉਹ ਬੀਜ ਰੂਪੀ ਪਰਮਾਤਮਾ ਦਰਖਤ ਬਣ ਕੇ ਪ੍ਰਗਟ ਹੋ ਗਿਆ ਹੈ। ਉਹ ਸਾਰਿਆਂ ਦੇ ਅੰਦਰ ਸਭ ਮੈਂ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟ ਪ੍ਰਗਟ ਹੋਏ, ਗੁਰੂ ਦੀ ਕਿਰਪਾ ਨਾਲ ਹਿਰਦੇ ਘਰ ਵਿੱਚ ਪ੍ਰਗਟ ਹੁੰਦਾ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ।
ਅਡੋਲਤਾ ਵਿੱਚ ਟਿਕ ਕੇ ਜਿਨ੍ਹੇ ਵੀ ਪ੍ਰਭੂ ਨੂੰ ਜਾਣ ਲਿਆ, ਭਾਵ ਉਹਦੇ ਨਾਲ ਪਹਿਚਾਣ ਕਰ ਲਈ ਹੈ, ਇੱਕ ਮਿਕਤਾ ਹਾਸਲ ਕਰਕੇ ਜਿਹਨੂੰ ਇਹ ਪ੍ਰਾਪਤੀ ਹੋ ਗਈ ਹੈ।
ਨਾਨਕ ਨਾਮ ਮਿਲੈ ਮਨ ਮਾਨਿਆ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ। ਹੇ ਨਾਨਕ, ਨਾਮ ਮਿਲੈ ਮਨ ਮਾਨਿਆ। ਜਦੋਂ ਪਰਮੇਸ਼ਰ ਦੇ ਨਾਮ ਦੀ ਦਾਤ ਮਿਲੇ, ਫਿਰ ਇਹ ਮਨ ਪਰਮਾਤਮਾ ਵਿੱਚ ਪਤੀਤ ਜਾਂਦਾ, ਮਨ ਜਾਂਦਾ, ਜੁੜ ਜਾਂਦਾ, ਇਹ ਹੋਰ ਹੋਰ ਪਾਸੇ ਭਟਕਦਾ ਨਹੀਂ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਪੰਚਮ ਪਿਤਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਗੁਰ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸਭ ਮਹਿ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।